Gantinho Havaí.
Parou por
aí. Sérgio Renato, mulher.
Genética.
A mulher do Mato Preto está com bastante. Com a कुतार ना पाली है तो माँ ने कहा तो हो गया करना तेरे बचाव सोने दे काबू हो जाएगा सोने दे मैं बच्चों ना अपने बेटा कर लिया सोसाले प्रेमी प्यार ना हो गया एक बार से मैं बोला मुझे एक बार से ताजी संगत एक बार से दिल दिया ਸਾਡਾ ਚੱਕਰ ਨਹੀਂ ਖਤਮ ਹੁੰਦਾ ਜੰਮਣ ਵਾਸਤੇ ਬਾਹਰ ਕਹਿੰਦੇ ਸੁਣ ਲੈ ਤੂੰ ਕੌਣ ਕਹਾਂ ਤੇ ਆਇਆ। ਕਹਿੰਦਾ ਮੈਨੂੰ ਤਾਂ ਕੋਈ ਪਤਾ ਨੀ। ਕਹਿੰਦੇ ਕਮਾਲ ਦੀ ਗੱਲ ਹੈ, ਤੀਨੇ ਜਾਣੋ ਕਿੰਨੀ ਕਬੂਤਰ ਚੰਦ ਤੇ ਖਬਰ ਨਾ ਪਾਇਆ। ਤੂੰ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ, ਤੈਨੂੰ ਪਤਾ ਹੀ ਨੀ ਵੀ ਕਿੰਨੀ ਦੇਰ ਹੋ ਗਈ ਤੈਨੂੰ ਚੱਲਦੇ। ਕਰੋੜਾ ਜਨਮ ਤੋਂ ਧਾਰ ਚੁੱਕਿਆ, ਪਰ 84 ਲੱਖ ਜੂਨੀਆਂ ਦੇ ਵਿੱਚੋਂ 1000 ਜੂਨੀ ਮਨੁੱਖ ਦੀ ਹੁੰਦੀ ਹੈ। ਜਿਵੇਂ ਹੰਟੀਆਂ ਟਿੱਡਾਂ ਹੁੰਦੀਆਂ ਇਹਨੂੰ ਤੁਰਦੀਆਂ ਨੇ, ਉੱਤੇ ਆ ਜਾਂਦੀਆਂ, ਫਿਰ ਇਹਨਾਂ ਨੂੰ ਫਿਰ ਭੱਜ ਜਾਂਦੀਆਂ, ਫਿਰ ਆ ਹਾਲ ਸਾਡਾ। ਜਿਹੜਾ ਇਹ ਸਰੀਰ ਹੈ ਇਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤਾਂ 5 ਤੱਤ ਦਾ ਜਿਹੜਾ ਬਣਿਆ ਹੋਇਆ ਜਿਹਨੂੰ ਮਸ਼ੀਨ ਕਹਿੰਦੇ ਨੇ, ਉਹਨੂੰ ਉਹਦੀ ਸ਼ਕਲ ਨੂੰ ਦੇਖ ਕੇ ਅਸੀਂ ਕਹਿੰਦੇ ਹਾਂ ਮਨੁੱਖ ਹੈ। ਇੱਕ ਇਹਦੇ ਵਿੱਚ ਉਹ ਚੀਜ਼ ਹੈ ਜਿਹੜੀ ਕਦੇ ਵੀ ਬਣਦੀ ਨਹੀਂ ਹੈ, ਉਹਦੇ ਬਾਰੇ ਸਾਨੂੰ ਗਿਆਨ ਨਹੀਂ ਵੀ ਉਹ ਕੀ ਹੋਇਆ, ਉਹ ਅਸੀਂ ਅਸਲ ਆ, ਆਪਣੇ ਬਾਰੇ ਸਾਨੂੰ ਗਿਆਨ ਨਹੀਂ। ਜਿਹਨੂੰ ਆਪਣਾ ਇਹਨਾਂ ਪਤਾ ਹੋਵੇ ਤੇ ਦੱਸੋ ਅਸੀਂ ਪੜ੍ਹਾਈ ਲਿਖਾਈ ਕਿਸ ਕੰਮ, PhD ਹੈ ਜੀ, ਡਾਕਟਰ ਹੈ ਜੀ, ਬੜਾ ਵੱਡਾ ਚਿੰਤਕ ਹੈ, ਤੇ ਤੈਨੂੰ ਇਹਨਾਂ ਦਾ ਪਤਾ ਨੀ ਵੀ ਤੂੰ ਕੌਣ ਹੈ। ਸ਼ੀਸ਼ੇ ਦੇ ਸਾਹਮਣੇ ਖੜਾ ਹੋ ਕੇ ਕਹੂ ਮੈਂ ਆ, ਪੁੱਛੋ ਕਿਸੇ ਨੂੰ ਤੂੰ ਕੌਣ ਹੈ, ਕਹਿੰਦਾ ਤੇਰੇ ਸਾਹਮਣੇ ਖੜਾ। ਸੋਹਣੇ ਗਾਂਧੀ ਵਿਚਾਰ ਹੈ ਵੀ ਜੇ ਤਾਂ ਇੰਨਾ ਹੀ ਜੀਵਨ ਮਿਲਣਾ, ਬਈ ਮਾਤਾ ਦੇ ਪਿੰਡ ਚੋਂ ਸਾਡਾ ਜਨਮ ਹੋ ਗਿਆ, ਖਾਵਾਂਗੇ ਪੀਵਾਂਗੇ ਪੈਸੇ ਕਮਾਵਾਂਗੇ ਸੁੱਖ ਲਵਾਂਗੇ, ਤੇ ਉਹਦੇ ਬਾਅਦ ਸਰੀਰ ਛੁੱਟ ਜਾਏਗਾ, ਅਸੀਂ ਖਤਮ ਹੋ ਗਏ। ਇੱਕ ਤਾਂ ਹੈਗਾ ਇਹ ਵਿਊ, ਇਹ ਨਾਸ਼ਕ ਵਿਊ ਹੈ, ਪ੍ਰਤੱਖ ਇਹ ਨਹੀਂ ਹੈ ਕਸੌਟੀ ਦੇ ਲੱਗਿਆ, ਕਿਉਂਕਿ ਠੇਕੇ ਦਾ ਅੰਜਾਨ ਬੰਦਾ ਉਨੀ ਕੁ ਗੱਲ ਕਰਦਾ ਜਿੰਨੀ ਕੁ ਉਹਨੂੰ ਪਤਾ। ਦੂਸਰਾ ਜੀਵਨ ਇਹ ਹੈ ਵੀ ਮੈਂ ਇਸ ਸਰੀਰ ਤੋਂ ਪਹਿਲਾਂ ਵੀ ਸੀਗਾ, ਜਦ ਸਰੀਰ ਮੈਂ ਇਹ ਮੇਰਾ ਸਰੀਰ ਜਦ ਮੈਂ ਛੱਡਦਾਗਾ ਇਹਨੂੰ, ਉਹ ਤੋਂ ਬਾਅਦ ਵੀ ਹੋਵਾਂਗਾ। ਫਿਰ ਅਸਲੀ ਚੀਜ਼ ਤਾਂ ਮੈਂ ਉਹ ਹੋਇਆ ਜਿਹੜਾ ਸਰੀਰ ਵਿੱਚ ਆ ਕੇ ਦਾਖਲ ਹੋਇਆ ਤੇ ਜਿਹਨੇ ਸਰੀਰ ਛੱਡ ਕੇ ਦੇ ਰਿਹਾ, ਉਹ ਇਹਦੇ ਸਬੂਤ ਬਣਦੇ। ਪਹਿਲਾਂ ਤਾਂ ਇਹ ਹੁੰਦਾ ਵੀ ਵੱਡਿਆਂ ਦੀ ਬਾਤ ਮੰਨ ਲੈਣੀ ਚਾਹੀਦੀ ਹੈ। ਗੁਰੂ ਮਹਾਰਾਜ ਕਹਿੰਦੇ ਤੂੰ ਕਿੰਨੇ ਬਾਜੀ ਚੱਕਰ ਖਾਦੇ, ਕਿਤੇ ਰੁੱਖ ਵੇਖਾਂ ਜੀਂਦੇ, ਕਿਤੇ ਪਸ਼ੂ ਪਾਏ, ਕਿਤੇ ਦਾਲ ਪੁਰੀ ਮੇ ਆਏ, ਕਿਤੇ ਪੰਖ ਉਡੇ। ਇਹ 84 ਲੱਖ ਜੂਨਾਂ ਦੇ ਵਿੱਚ ਤੂੰ ਘੁੰਮਦਾ ਫਿਰਦਾ, ਤੈਨੂੰ ਕੋਈ ਥਾਂ ਨੀ ਮਿਲਦਾ, ਟਿਕਾਣਾ ਨੀ ਮਿਲਦਾ। ਇੱਕ ਵਾਰੀ ਤੂੰ ਬਹੁਤ ਅਮੀਰ ਹੈ, ਇੱਕ ਵਾਰੀ ਤੂੰ ਬਹੁਤ ਗਰੀਬ ਹੈ, ਜੀਵਨ ਚੱਲਦਾ ਰਹਿੰਦਾ। ਜਿਹਨਾਂ ਉਹਦਾ ਸੋਝੀ ਹੈ ਉਹਦਾ ਜੀਵਨ ਨੂੰ ਜਿੱਥੇ ਜਾ ਕੇ ਫੇਰ ਮੈਂ ਰਹਿਣਾ ਮਸਲਾ ਹੈ, ਇਹ ਸਰੀਰ ਤਾਂ ਛੁੱਟ ਜਾਣਾ, ਉਹਦੇ ਬਾਅਦ ਕਿਤੇ ਰਹਿਣਾ ਰੋਣਾ ਵੀ ਹੈ, ਜਿੱਥੇ ਰਹਿਣਾ ਉਹਦਾ ਕੋਈ ਤੋਸਾ ਇਕੱਠਾ ਕਰੀਏ, ਕੋਈ ਗਾਹਾਂ ਬਾਰੇ ਕੋਈ ਸਾਨੂੰ ਪਤਾ ਲੱਗੇ ਵੀ ਕੀ ਹੁੰਦਾ। ਗੁਰੂ ਮਹਾਰਾਜ ਕਹਿੰਦੇ ਜਿਸ ਵਾਰ ਤੂੰ ਇੱਥੋਂ ਜਾਏਗਾ ਨਾ ਤਾਂ 2-3-4 ਕਿਸਮ ਦੇ ਰਸਤੇ ਨੇ ਜਾਣ ਵਾਸਤੇ। ਇੱਕ ਤਾਂ ਉਹਦੇ ਜਿਹੜੇ ਬਿਲਕੁਲ ਅੰਜਾਮ ਰਹੇ ਇੱਥੇ ਆ ਕੇ, ਜਿਹਨਾਂ ਨੇ ਆਪਣਾ ਮੋਟੋ ਬਣਾਇਆ ਈਟ ਡਰਿੰਕ ਐਂਡ ਬੀ ਮੈਰੀ, ਪਰਮਿਸ਼ਨ ਹੈ ਕੁਟਾਈ, ਖਾਓ ਪੀਓ ਤੇ ਐਸ਼ ਕਰੋ, ਬਾਬਲ ਅੰਨ ਦੁਆਰਾ ਦੇਸ਼ ਉਹਨਾਂ ਦਾ ਰਸਤਾ ਇਹ ਹੁੰਦਾ ਕਿ ਜਦੋਂ ਸੰਸਾਰ ਤੋਂ ਜਾਂਦੇ ਨੇ ਉਹਨਾਂ ਦੇ ਸਾਹਮਣੇ ਕੋਈ ਧਰਮ ਦਾ ਅਸੂਲ ਨਹੀਂ ਹੁੰਦਾ, ਬੈਗ ਬੋਲੋ ਔਰ ਸਟੀਲ, ਪੈ ਚੋਰੀ ਕਰੋ, ਪੈ ਮਾ ਪੈਸਾ ਮੱਕ ਕੇ ਛੱਲ ਕੇ ਧੋਖਾ ਦੇ ਕੇ ਕਮਾਓ, ਕਿਸੇ ਗੱਲ ਨਾਲ ਕਮਾਓ। ਉਹ ਲੋਕ ਜਿਹੜੇ ਜਾਣਦੇ ਨੇ ਉਹਨਾਂ ਦਾ ਰਸਤਾ ਹੋਰ ਹੈ, ਜਿਹੜੇ ਭਜਨ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਲੇਕਿਨ ਕਿਸੇ ਕਿਨਾਰੇ ਨਹੀਂ ਪਹੁੰਚ ਸਕੇ, ਉਹਨਾਂ ਦਾ ਰਸਤਾ ਹੋਰ। ਜਿਹੜੇ ਬਿਲਕੁਲ ਨੇਕ ਚੱਲਦੇ ਨੇ, ਕੋਈ ਪਾਪ ਨਹੀਂ ਕਰਦੇ, ਦਾਨ ਵੀ ਦਿੰਦੇ ਨੇ, ਹਸਪਤਾਲ ਵੀ ਬਣਵਾਉਂਦੇ ਨੇ, ਗੁਰਦੁਆਰੇ ਵੀ ਬਣਵਾਉਂਦੇ ਆ, ਹੋਰ ਲੋਕਾਂ ਨੂੰ ਵਾਧੂ ਵੀ ਦਿੰਦੇ ਨੇ, ਗਰੀਬ ਆਦਮੀ ਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਮਦਦ ਕਰਦੇ ਨੇ, ਉਹ ਪੁੱਲ ਭੇਜਦੇ ਨੇ, ਉਹਨਾਂ ਦਾ ਰਸਤਾ ਹੋਰ ਹੈ। ਜਿਹੜੇ ਭਗਤ ਨੇ ਭਗਤੀ ਕਰਦੇ ਆ ਨਾਮ ਜਪਦੇ ਨੇ, ਉਹਨਾਂ ਦਾ ਰਸਤਾ ਹੋਰ ਹੈ। ਉਹ ਦਮਦੇ ਵਰਦੇ ਨਹੀਂ ਹੈ, ਉਹ ਸਰੀਰ ਦੇ ਵਿੱਚ ਜਦੋਂ ਪੈਦਾ ਹੁੰਦਾ ਹੈ ਮਾਂ ਦੇ ਪੇਟ ਚ ਨਹੀਂ ਆਉਂਦੇ, ਉੱਥੇ ਸੱਤਾਂ ਕਰਦੇ ਨੇ, ਉਸ ਵੇਲੇ ਵਿੱਚ ਦਾਖਲ ਹੋ ਜਾਂਦਾ, ਜਦ ਜੀ ਚਾਹੇ ਛੱਡ ਜਾਂਦੇ ਨੇ ਆਪਣੀ ਮਰਜ਼ੀ ਦੇ ਵਿੱਚ। ਛੇਵੇਂ ਲੋਕ ਕਹਿੰਦੇ ਨੇ ਜਿਹਨਾਂ ਨੂੰ ਇੱਥੇ ਗਿਆਨ ਹੋ ਜਾਵੇ ਉਹ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਨੇ, ਉਹਨਾਂ ਦਾ ਆਉਣਾ ਜਾਣਾ ਨਹੀਂ। ਹੁਣ ਇਹਦੇ ਵਿੱਚ ਜਿਹੜਾ ਨੇ ਹਜ਼ਾਰ ਉਹਨਾਂ ਵਿੱਚ ਜੀਵਨ ਬਚਾ ਦਿੱਤਾ, ਉਹਨਾਂ ਦਾ ਰਸਤਾ ਬਣਾ ਕੇ ਜਿੱਥੋਂ ਉਹਨਾਂ ਨੂੰ ਲੈ ਕੇ ਜਾਣਾ, ਕਿਉਂਕਿ ਸਾਡੇ ਇਸ ਸੰਸਾਰ ਦਾ ਉਹ ਇੱਕ ਹੋਰ ਸੰਸਾਰ ਹੈ ਬਹੁਤ ਤਕੜਾ, ਜਿੱਥੇ ਸਾਡੇ ਕੀਤੇ ਹੋਏ ਕਿਰਦਾਰ ਨੂੰ ਨਾਪਿਆ ਜਾਂਦਾ, ਤੋਲਿਆ ਜਾਂਦਾ, ਗਿਣਿਆ ਜਾਂਦਾ। ਜਿਵੇਂ ਇਹ ਵੀਡੀਓ ਫਿਲਮ ਲਈ ਜਾ ਰਹੀ ਹੈ, ਇਹ ਸਾਡੇ ਅੰਦਰ ਆਟੋਮੈਟਿਕ ਸੁੱਚ ਲੱਗੀ ਹੋਈ ਹੈ, ਜਿਹਨੂੰ ਚਿੱਤਰਗੁਪਤ ਕਹਿੰਦੇ, ਉਹ ਸਾਰੇ ਕਿਰਦਾਰ ਨੂੰ ਕੰਪਿਊਟਰਾਈਜ਼ ਕਰੀ ਜਾਂਦੀ ਹੈ। ਜਿਸ ਵਾਸਤਾ ਹਾਸੀ ਸਾਹਿਬ ਉਹਦਾ ਗੰਦ ਕੱਢ ਕੇ ਦੱਸ ਦਿੰਦੀ ਹੈ। ਫਿਰ ਉਹਨਾਂ ਦਾ ਜਿਹੜਾ ਰਸਤਾ ਹੈ ਮਹਾਰਾਜ ਕਹਿੰਦੇ ਉਹ ਬਹੁਤ ਹੀ ਭਿਆਨਕ ਹੈ, ਬਾਹਰ ਬਟਾਂਦੜੇ ਉਮਰ ਤੋਂ ਕੂਕਾ ਪਈਆਂ ਨੇ, ਕੂਕਾ ਮਾਰਦੇ ਉੱਥੋਂ ਕਹਿੰਦੇ, ਤੇ ਉੱਥੇ ਮਹਾਰਾਜ ਕਹਿੰਦੇ ਜੇ ਤਿਆਰੀ ਇਹਨਾਂ ਕਰੀ ਤਾਂ ਬਹੁਤ ਔਖਾ ਹੈ। ਜੇ ਮਾਰਕ ਕੇ ਜਿਹੜੇ ਜਾਏ ਦਾ ਗੁੱਸਾ ਇੰਨਾ ਲੰਮਾ ਸਫ਼ਰ ਹੈ ਕਿ ਕੋਈ ਨਹੀਂ ਗਿਣਾਉਂਦੇ। ਹਰਦਾ ਨਾਮ ਹੋਣਾ ਸੰਤੋ ਸਾਹਿਬ, ਹੁਣ ਤੁਸੀਂ ਸੰਗਤ ਚ ਆਏ ਹੋ, ਤੁਹਾਨੂੰ ਕੋਈ ਤਕਲੀਫ਼ ਨਹੀਂ ਹੋਣੀ, ਕਿਉਂਕਿ ਇੱਥੇ ਉਹਨਾਂ ਪੁੰਨ ਤੁਸੀਂ ਕੱਟ ਲੈਣਾ, ਕਈ ਕੋਟ ਕੇ ਡੰਗ ਬੰਨਾ ਸੁਣ ਗਾਉਣ ਹਾਰੇ ਰਾਮ, ਕਈ ਕਰੋੜ ਜਗ੍ਹਾ ਦਾ ਫਲ ਹੋ ਜਾਣਾ, ਮੁੱਕਣਾ ਨਹੀਂ। ਕਰਮ ਧਰਮ ਜਿਹੜੇ ਆਦਮੀ ਕਰਦਾ ਇਹਦੇ ਉੱਤੇ ਟੋਲ ਟੈਕਸ ਲੱਗਦਾ ਹੈ ਕਿ ਕਰਮ ਧਰਮ ਪਰ ਛੱਡ ਦਿਓ, ਜਿਸੇ ਪੰਜਾਬੀ ਦੇ ਰਾਤੀ ਲੋਕ ਹੈ ਦਰਬਾਰ ਕੀਰਤਨ ਦਾਵਾ ਕਰਦਾ ਕਰਦੇ ਨੂੰ ਸਿੰਗਤ ਚ ਛੁੱਟ। ਮਹਾਰਾਜ ਕਹਿੰਦੇ ਰਸਤਾ ਆਏਗਾ ਜੇ ਜੇ ਪੈਂਦੇ ਬਹੁਤ ਜਿਸ ਰਸਤੇ ਦੇ ਉੱਤੇ ਹੋਰ ਹਨੇਰਾ ਆ ਰਿਹਾ, ਉੱਥੇ ਕੀ ਹੈ ਉੱਥੇ ਨਾਮ ਨੇ ਚਰਨਾ ਦੇ ਜੈ ਮਸ ਚਰੇ ਕੋਰੋ ਸਜਾਨੂ ਹਰ ਕਾ ਰਾਮ ਤੈ ਨਾਮ ਦਸਮ ਜੈ ਮਹਾ ਭਿਆਨ ਤਪਤ ਵੈ ਕੌਮ। ਜਿੱਥੇ ਹੱਥ ਤੋਂ ਜ਼ਿਆਦਾ ਗਰਮੀ ਆਉਂਦੀ ਹੈ ਜਿਹੜੇ ਤੁਸੀਂ ਸੁਣ ਕੀਤੇ ਨੇ ਉਹਦੇ ਬਦਲੇ ਉੱਥੇ ਛਾਂ ਹੋ ਜਾਂਦੀ ਹੈ, ਇਹ ਉਹਨਾਂ ਪੁਰਸ਼ਾਂ ਦੀ ਹਾਲਤ ਹੈ, ਤੁਹਾਡੀ ਨਹੀਂ ਹੈ। ਸ੍ਰੀ ਗੁਰੂ ਸਾਹਿਬ ਦੇ ਜ਼ਰੂਰ ਆਏ ਹੋ, ਸ਼ਰਧਾ ਹੈ ਭਰੋਸਾ ਹੈ ਤੁਹਾਨੂੰ। ਜਿਹੜਾ ਥੋੜਾ ਬਹੁਤਾ ਵੀ ਜਿਹਨੇ ਸੰਗਤ ਕਰੀ ਨਾ, ਥੋੜਾ ਬਹੁਤਾ ਵੀ ਚੰਗਾ ਕੰਮ ਕਰਿਆ, ਉਹਦੇ ਉੱਥੇ ਟੋਲ ਟੈਕਸ ਲੈਂਦੇ ਨੇ ਵੀ ਤੈਂ ਕੋਈ ਨੇ ਕੰਮ ਕਰਿਆ, ਉਹਦੇ ਬਦਲੇ ਉੱਥੇ ਉਸੇ ਤਰ੍ਹਾਂ ਨਾਲ ਵਰਤਾ ਹੁੰਦਾ। ਐਸਾ ਨਹੀਂ ਹੈ ਵੀ ਇਹ ਗੱਲਾਂ ਤਾੜੀਆਂ ਨੇ, ਬਿਲਕੁਲ ਮੈਂ ਪਤਾ ਖਤਮ ਕਰਦਾ। ਇੱਕ ਪ੍ਰੇਤ ਨਾਲ ਮੇਰੀ ਗੱਲਬਾਤ ਹੋਈ, ਬੜਾ ਨੇੜਾ ਸੀਗਾ, ਸੁਲੇਮਾਨ ਉਹਦਾ ਨਾਮ ਸੀ, ਇਰਾਨ ਦੇ ਰਹਿਣ ਵਾਲਾ ਸੀ, ਉਹ ਇੱਕ ਡਰਾਈਵਰ ਵਿੱਚ ਬੋਲਦਾ ਸੀ। ਮੈਂ ਪਹਿਲਾਂ ਬੰਦਾ ਨਹੀਂ ਸੀ ਵੀ ਉਹ ਵੀ ਹੁੰਦਾ, ਮੈਂ ਕਹਿੰਦਾ ਵੀ ਸਾਈਕੋਲੋਜੀ ਕੰਮ ਡਿਪੈਂਡ ਹੁੰਦੇ ਨੇ। ਉਹਦਾ ਮੈਂ ਦੇਖਿਆ ਆਪਣ ਰਹਿ ਕੀ ਗੱਲ ਕੱਟ ਕੇ ਆਇਆ, ਜੇ ਇਹਦੇ ਤੇ ਇੱਕ ਕਾਜੀ ਬੋਲਦਾ, ਮੈਂ ਕਰਾਉ ਦੇ ਗੱਲ ਕਹਿ ਕਰ ਲੈਂਦੇ ਹਾਂ। ਉਹ ਕਹਿਣ ਲੱਗੇ ਵੀ ਇਹਨਾਂ ਨਾਲ ਗੱਲ ਕਰਨੀ ਹੈ, ਕਹਿੰਦਾ ਮੈਂ ਕੀ ਲੈਣਾ ਇਹਨਾਂ ਤੋਂ। ਖਿਆਲ ਚ ਆ ਗਿਆ ਬੰਦਾ ਤੈਨੂੰ ਸੱਤ ਬਾਰਾਂ ਦੇ ਨਾਲ ਬੁਲਾ ਲਈ ਜਾਂ ਇੰਨੀ ਉਹ ਗੱਲ ਕਹੀ, ਉਹ ਤਾਂ ਸਾਰਾ ਬਹੁਤ ਜ਼ਿਆਦਾ ਉਹਦੇ ਮਨ ਵਿੱਚ ਆ ਗਿਆ, ਕਿਉਂਕਿ ਉਹ ਮਿਲ ਨਹੀਂ ਸੀ ਰਿਹਾ, ਮਾਰੇ ਟਾਈਮ ਨਹੀਂ ਕਹਿੰਦੇ ਹੱਥ ਸੀਗੇ। ਕਹਿੰਦਾ ਹਾਂ ਮੈਨੂੰ ਹੁਣ ਦੱਸੋ। ਮੈਂ ਕਿਹਾ ਮੈਂ ਪ੍ਰੇਤਾਂ ਨੂੰ ਮੰਨਦਾ ਨਹੀਂ, ਮੈਂ ਪੁੱਤਾਂ ਨੂੰ ਮੈਨੂੰ ਕੋਈ ਸਬੂਤ ਦੇ। ਕਹਿੰਦਾ ਦੱਸੋ ਕੀ ਸਬੂਤ ਲੈਣਾ। ਪਤਾ ਲੈ ਜੂਗਾ ਮੀਂਹ ਪੈ ਗਿਆ ਤੇ ਹੋਰ ਘਰ ਦੇ ਵਿੱਚ ਕਿਵੇਂ ਹੈ? ਉਹ ਕਹਿੰਦਾ ਵੀ ਹੋਰ ਤਾਂ ਸਾਰਾ ਠੀਕ ਹੈ। ਕਹਿੰਦਾ ਬੀਬੀ ਜੀ ਦਰਖਤ ਥੱਲੇ ਖੜੇ ਤੁਹਾਡਾ ਇੰਤਜ਼ਾਰ ਕਰ ਰਹੇ। ਉਹ ਮੈਨੂੰ ਗੱਲ ਦੱਸਦੀ, ਮੈਂ ਘਰ ਆ ਕੇ ਜਦ ਪੁੱਛਿਆ ਕਹਿੰਦੇ ਹਾਂ ਮੈਂ ਇੰਤਜ਼ਾਰ ਕਰ ਰਹੀ ਸੀ, ਮਤਲਬ ਹੋਇਆ ਸੀ ਕੁਛ ਨਹੀਂ। ਹੋਰ ਕਹਿੰਦਾ ਬਹੁਤ ਉਹਦੇ ਨਾਲ ਮੈਂ ਕਰੀਆ, ਉਹਦੇ ਮੈਂ ਪੁੱਛ ਬੈਠਿਆ ਵੀ ਗਾਹਾਂ ਦਾ ਤੂੰ ਚੜ੍ਹਾਈ ਕਰੀ, ਰਸਤਾ ਕਿਹਾ ਗਿਆ ਮੈਂ ਲੱਗੇ ਮੈਂ ਗਿਆ। ਉਹ ਕਹਿੰਦਾ ਮੈਂ ਦੱਸਿਆ ਜੀ ਸਰ, ਤਾਂ ਕਹਿੰਦਾ ਇੰਨਾ ਭਿਆਨਕ ਰਸਤਾ ਮੈਨੂੰ ਮਿਲਿਆ, ਤੇ ਬਹੁਤ ਹੈ ਜੇ ਪੈਂਦੇ ਮਹਾਂ ਅੰਧ ਦੁਆਰ। ਕਹਿੰਦਾ ਜਦ ਮੈਂ ਅੰਧ ਦੁਆਰ ਚ ਪਹੁੰਚਿਆ ਮੈਨੂੰ ਦਿਸਣ ਤੋਂ ਹਟ ਗਿਆ, ਸ਼ਗਨ ਮੇਰੇ ਗਲ ਚ ਪਾਇਆ ਹੋਇਆ, ਕਹਿੰਦਾ ਘਲੀਜਦਾ ਹੀ ਲੈ। ਦੁਨੀਆਂ ਦੇ ਲੋਕਾਂ ਨੂੰ ਦੱਸੋ ਵੀ ਇਹ ਇੰਨੇ ਗਾਬਲ ਹੋ ਕੇ ਪਏ ਨੇ, ਜਦ ਇਹਨਾਂ ਦੇ ਸਿਰ ਗੀਚਣੀਆਂ ਫਿਰ ਬਹੁਤ ਔਖੇ ਹੋਣਗੇ। ਫਿਰ ਉਸਨੇ ਆਪਣਾ ਸਾਰਾ ਆਤਾ ਪਤਾ ਦੱਸਿਆ ਵੀ ਮੈਂ ਇੱਥੇ ਰਹਿੰਦਾ ਸੀ, ਇਰਾਨ ਤੋਂ ਆਇਆ ਸੀ, ਅਸੀਂ ਕਨਵਰਸ਼ਨ ਕਰਦੇ ਸੀ, ਹਿੰਦੂਆਂ ਨੂੰ ਮੁਸਲਮਾਨ ਬਣਾਉਂਦੇ ਸੀ, ਤੇ ਇਸ ਤਰ੍ਹਾਂ ਮੇਰਾ ਹਾਲ ਚਾਲ ਸੀਗਾ। ਇੱਕ ਨਾਲ ਸੀਗਾ ਮੇਰੇ ਹੋਰ ਹਿੰਦੂ ਸੰਤ, ਉਹਦੀ ਅੰਗਰੇਜ਼ੀ ਦੁਸ਼ਮਣੀ ਸੀ, ਤੇ ਮੇਰਾ ਵੈਰ ਪੈ ਗਿਆ। ਬਹੁਤ ਲੰਬੀ ਚੌੜੀ ਕਹਾਣੀ ਹੈ ਇਹ ਜਿਹੜੀ ਉਹਨੇ ਮੇਰੇ ਨਾਲ ਕਰੀ, ਤੇ ਮੈਂ ਫਿਰ ਉਹਨੂੰ ਪੁੱਛਿਆ ਮੈਂ ਤੂੰ ਬਾਬੇ ਫਰੀਦ ਨੂੰ ਜਾਣਨਾ ਚਾਹੁੰਦਾ ਕਿਹੜੇ ਫਰੀਦ ਨੂੰ? ਤੁਸੀਂ ਜਾਣਦੇ ਹੋ ਬਸ਼ਰ ਖਾਨ? ਕਹਿੰਦਾ ਨਹੀਂ ਜਾਣਦਾ। ਕੀ ਗੱਲ? ਕਹਿੰਦਾ ਦੋ ਫੀਲਾਂ ਨੀ ਬਣ ਗਿਆ, ਜਿਹੜਾ ਫਰੀਦ ਸ਼ੱਕਰ ਲੈਂਦਾ ਉਹਦੀ ਤਾਂ ਬਿਲਕੁਲ ਥੋੜੀ ਹੈ, ਬਾਰਾਂ ਬਾਰਾਂ ਨੰਬਰ ਦੇ ਉੱਤੇ ਜਿਹੜਾ ਫਰੀਦ ਸੀ ਉਹਦੀ ਬਾਣੀ ਹੈਗੀ ਹੈ ਤੁਸੀਂ। ਫਿਰ ਉਹਦੀਆਂ ਗੱਲਾਂ ਗੁੱਲਾਂ ਸੁਣਦਾ ਰਿਹਾ, ਮੈਨੂੰ ਸਾਰਾ ਭੇਜ ਦਿੱਤਾ, ਸੀ ਗੱਲਾਂ ਦੱਸੀਆਂ। ਉਹ ਕਹਿੰਦਾ ਮੈਂ ਤਾਂਤਰੀ ਸੀ ਤੇ ਮੈਂ ਭੂਤ ਪ੍ਰੇਤ ਕੱਢਣਾ, ਲੋਕਾਂ ਦਾ ਨੁਕਸਾਨ ਕਰਨਾ, ਕਿਸੇ ਦਾ ਬੱਚਾ ਬਿਮਾਰ ਕਰਨਾ, ਉਹਦੀ ਸਜ਼ਾ ਮੈਨੂੰ ਮਿਲ ਗਈ ਹੈ ਜਿਹੜਾ ਮੈਂ ਨਰਕਾਂ 'ਚ ਗਿਆ ਤੇ ਮੈਂ ਪ੍ਰੇਤ ਬਣਿਆ। ਮੇਰੀ ਉਮਰ 1000 ਸਾਲ ਦੀ ਨਿਕਲੀ ਤੇ ਇਹਨਾਂ ਮਹਾਂਪੁਰਸ਼ਾਂ ਦਾ ਨਾਮ ਲਿਖਤਾ ਵੀ ਜਦ ਉਹ ਆਉਂਦੇ ਉਸ ਵੇਲੇ ਤੇਰਾ ਆਧਾਰ ਪਏ। ਇਹ ਗੱਲ ਦਾ ਸਾਨੂੰ ਇਸ ਤਰ੍ਹਾਂ ਤਾਂ ਨਹੀਂ ਅਸੀਂ ਦਿਖਾ ਸਕਦੇ ਵੀ ਕਿਸੇ ਪਾਸੇ ਦੇ ਉੱਤੇ ਮਿਲਾਈਏ, ਹਾਲਾਤ ਤੋਂ ਪਤਾ ਲੱਗ ਜਾਂਦਾ। ਸਾਡੀ ਇੱਕ ਰਿਸ਼ਤੇਦਾਰ ਸੀ, ਉਹ ਚੜ੍ਹਾਈ ਕਰ ਗਈ ਤੇ ਜਦੋਂ ਉਹਨੂੰ ਲਿਜਾਣ ਲੱਗੇ ਜਲਦੀ ਹੋ ਗਈ, ਸੁਰਜੀਤ ਕੌਰ ਹੈ ਉੱਥੇ ਯੂਪੀ 'ਚ, ਇੱਕ ਵਾਰ ਉਹਨਾਂ ਨੂੰ ਪੁੱਛ ਬੈਠਿਆ ਵਾ ਤੁਸੀਂ ਸਤਸੰਗ 'ਚ ਬਹੁਤ ਆਉਂਦੇ ਹੋ, ਕੀ ਗੱਲ ਹੈ? ਕਹਿੰਦੀ ਭਾਅ ਜੀ ਕਹਿੰਦੇ ਬੈਠੇ ਸੁਣੋ, ਕਹਿੰਦੇ ਮੈਂ ਚੜ੍ਹਾਈ ਕਰ ਗਈ। ਕਹਿੰਦੇ ਚੜ੍ਹਾਈ ਕਰੀ ਤਾਂ ਮੈਨੂੰ ਜਦੂ ਤਾਂ ਨਹੀਂ ਆਏ ਮੈਂ ਗਾਈਡਾਂ ਦੇ, ਹਰ ਬੰਦੇ ਮੁੰਡੇ ਜਦੂ ਤਾਂ ਆਉਂਦੇ ਵੀ ਹਰ ਬੰਦੇ ਦੇ ਮਗਰ ਪਾਏ ਪੈਂਦੇ ਬੰਦੇ ਦਾ ਹਿਸਾਬ ਕਰਦਾ ਪੁਲਿਸ ਵਾਲੇ ਇੱਥੇ ਬੰਨ ਕੇ ਉਹਨੇ ਕਰਦਾ ਜਿਹੜਾ ਕ੍ਰਾਈਮ ਕਰਦਾ, ਬਾਕੀਆਂ ਨੂੰ ਗਾਈਡ ਆਉਂਦਾ। ਕਹਿੰਦੇ ਉਹ ਗਾਈਡ ਆਇਆ ਮੈਨੂੰ ਲੈ ਗਿਆ ਤੇ ਅੱਗੇ ਇੱਕ ਨਦੀ ਆ ਗਈ ਬਹੁਤ ਹੀ ਪਿਆਰ, ਕਹਿੰਦੇ ਮੋੜ ਮੋਛ ਬਹੁਤ ਕੁਛ ਉੱਥੇ, ਕਹਿੰਦੀ ਮੈਂ ਦੇਖਿਆ, ਕਹਿੰਦੇ ਉੱਥੇ ਮੈਂ ਕਹਾ ਵੀ ਕੀ ਲਵਾਂ ਉੱਥੇ ਉਹਨਾਂ ਦੇ ਤੇ ਜਿਹੜਾ ਲੰਘੇ ਉਹ ਕੱਟ ਕੇ ਚੱਲ ਗਿਆ, ਮੈਂ ਆਰਾਮ ਖੜੀਆਂ ਵੀ ਮੈਂ ਮੇਰਾ ਕੀ ਬਣ। ਕਹਿੰਦੀ ਇੰਨੇ ਨੂੰ ਇੱਕ ਛੋਟੀ ਕਿਸ਼ਤੀ ਆ ਗਈ, ਉਹ ਆਈ, ਉਹ ਕਹਿੰਦੀ ਭੈਣ ਮੈਂ ਮੈਂ ਬਹਿ ਗਈ। ਮੈਂ ਉਹਨੂੰ ਪੁੱਛਿਆ ਵੀ ਤੂੰ ਮੇਰੇ ਤੇ ਇੰਨਾ ਬਾਪਕਾਰ ਕਿਉਂ ਕੀਤਾ? ਕਹਿੰਦੀ ਮੈਂ ਤਾਂ ਕੁਛ ਨਹੀਂ ਕਰਿਆ, ਮੈਂ ਤਾਂ ਤੈਨੂੰ ਤੇਰਾ ਹੱਕ ਦਿੱਤਾ। ਕਹਿਣ ਲੱਗੀ ਉਹ ਕਿਵੇਂ? ਕਹਿੰਦੀ ਮੈਂ ਤੇਰਾ ਪੁਰਨਾ ਫਸੀ ਹੋਈ ਸੀ, ਬੱਚਿਆਂ ਨੇ ਪੱਕਾ ਧਾਗਾ ਬੰਨਤਾ ਉਹਦੇ ਪੌਦੇ ਨਾਲ, ਉਹ 3 ਦਿਨ ਤੋਂ ਲਗਾਤਾਰ ਬੋਲਦੀ ਸੀ ਤੇ ਤੂੰ ਝਾੜੂ ਦੇਦੇ ਸੀ, ਤੈਨੂੰ ਦੱਸ ਆਇਆ ਤੇ ਸਟੂਲ ਤੇ ਖੜੀ ਹੋ ਕੇ ਟੈਂਕੀ ਲੈ ਕੇ ਉਹ ਵੜ ਦਿੱਤਾ। ਉਹ ਜਿਹੜਾ ਪੁੰਨ ਸੀ ਤੇਰਾ 8 ਸੱਤ ਤੀਰਥ ਸਗਨ ਪੁੰਨ ਜੀ ਦਾ ਮਾਨਿਕ ਜੀ ਨੇ ਉੱਤੇ ਦਿਆ ਕਰਨਾ 8 ਤੀਰਥਾਂ ਦੇ ਇਸ਼ਨਾਨ ਜਿਹੜਾ ਪੁੰਨ, ਮੈਂ ਉਹ ਪੁੰਨ ਤੈਨੂੰ ਇੱਥੇ ਨਿਭਾਉਣ ਵਾਸਤੇ ਆਈ। ਪਰ ਮਹਾਰਾਜ ਜੀ ਦੀ ਸ਼ਾਦੀ ਦਿੰਦੇ ਵੀ ਜਿਹੜੇ ਅਸੀਂ ਕਰਮ ਧਰਮ ਬੀਜਦੇ ਹਾਂ ਨਾ, ਇਹ ਰਾਹ ਵਿੱਚ ਜਿਵੇਂ ਟੋਲ ਟੈਕਸ ਜਾਂਦੇ ਨੇ ਇਸ ਤਰ੍ਹਾਂ ਦੇ ਨਾਲ ਇਹ ਖਤਮ ਹੋ ਜਾਂਦੇ। ਸੋ ਦੋਵੇਂ ਹੋ ਗਏ, ਇੱਕ ਤਾਂ ਉਹ ਨੇ ਜਿਹੜੇ ਪੁੰਨ ਦਾ ਜੋ ਬੀਜਦੇ ਸਭ ਧਰਮ ਰਹੇ ਕਿ ਗਏ, ਅਸੀਂ ਕੋਈ ਪੁੰਨ ਕਰਦੇ ਹਾਂ ਤੇ ਉਹਦਾ ਬਦਲਾ ਚਾਹੁੰਦੇ ਹਾਂ, ਉਹਦਾ ਬਦਲਾ ਮਿਲਦਾ ਸੈਕੜੇ ਗੁਣਾ ਵੱਧ ਕੇ ਮਿਲਦਾ। ਦਾਨ ਦਿਓ ਇਨ ਹੀ ਕੋ ਫਲੋ, ਆਰਾਮ ਕੋ ਦਾਨ ਨਾ ਨਾਮ ਸਿੱਖੋ, ਆਗੇ ਫਲਾ ਇਹਦੇ ਹੀ ਕੋ ਦਿਓ, ਜਗ ਮੇ ਜਸ ਔਰ ਦਿਓ ਸਭ ਇੱਕੋ। ਗੁਰਦਸਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਕਿ ਜਿਹੜਾ ਬ੍ਰਹਮ ਦੀ ਵਿਚਾਰ ਕਰਨ ਵਾਲਾ ਖਾਲਸਾ ਹੈ ਇਹਨੂੰ ਦਾਨ ਦਿੱਤਾ ਹੋਇਆ ਫਲਦਾ ਹੈ, ਇੱਥੇ ਜਸ ਹੁੰਦਾ ਹੈ ਤੇ ਦੁਰਗਾ ਵਿੱਚ ਜਾ ਕੇ ਫਲਦਾ, ਉੱਥੇ ਵੀ ਉਹਨੂੰ ਜਾ ਕੇ ਮਿਲਦਾ। ਸੋਹਣੇ ਇੱਦਾਂ ਦੇ ਨਾਲ ਜਿਹੜੇ ਹੋਏ ਪੁੰਨ ਦਾ ਬਦਲਾ ਚਾਹੁੰਦੇ ਨੇ ਉਹ ਵੀ ਤਰਨਾ ਚ ਕੁਝ ਨੇ, ਜਿਹੜੇ ਬੰਦਗੀ ਕਰਦੇ ਕਰਦੇ ਵਿਚਾਲੇ ਰਹਿ ਜਾਂਦੇ ਨੇ ਇਹ ਆਪਣੇ ਗੁਰੂ ਦੀ ਦਰਗਾਹ ਜਾਂਦੇ ਨੇ। ਉੱਥੋਂ ਇਹਨਾਂ ਨੂੰ ਫਿਰ ਭੇਜਿਆ ਜਾਂਦਾ ਵੀ ਜਾ ਕੇ ਤੁਸੀਂ ਪਿਛਲਾ ਧੱਕਾ ਪੂਰਾ ਕਰੋ, ਸਤਸੰਗ ਕਰੋ, ਨਾਲ ਜਪੋ, ਬੰਦਗੀ ਕਰੋ। ਜਦ ਤੱਕ ਉਹ ਲੰਘਦੇ ਨੀ ਉੱਨੀ ਦੇਰ ਤੱਕ ਉਹਨਾਂ ਨੂੰ ਮਨੁੱਖ ਜਨ ਮਿਲੀ ਜਾਂਦਾ, ਜੇ ਉਹ ਰਹਿੰਦਾ ਧਰਮ ਨਾ ਕਰ ਬੈਠਣ ਜੀਵਾ ਉਹਨਾਂ ਨੂੰ ਬਦਲਾ ਦੇਣਾ। ਸੁਮਾਰੇ ਕਹਿੰਦੇ ਕਰੋ ਬੇਨਤੀ, ਸੁਣੋ ਮੇਰੇ ਮੀਤਾ, ਸੱਤ ਟਹਿਲ ਕੀ ਵੇਲਾ, ਗਿਆ ਖਾਟ ਚਲੋ ਹਰ ਲਾ, ਅੱਗੇ ਦਾ ਸੁਣਿਆ ਅੱਗੇ ਜਾ ਕੇ ਬਸਦਾ। ਹੁਣ ਆਪਾਂ ਜੋ ਧਾਰਨਾ ਬੁੜੀ ਹੈ ਪਹਿਲੀ ਬਰਾਬਰ ਮਾਨੁੱਖ ਦੇਵੜੀ ਆ ਗੋਬਿੰਦ ਮਿਲਣ ਕੀ, ਇਹ ਤੇਰੀ ਵਧੀਆ ਬਣਾ ਹੈ, ਸੀਰੀਅਸ ਥੋਟ ਤੇ ਹੋਏ ਰੋਜ਼ ਮਹਾਰਾਜ ਨੇ ਕਿਹਾ ਪੜੋ, ਰੋਜ਼ ਪੰਡ ਕਰਕੇ ਅਸੀਂ ਅਮਿਓਨ ਹੋ ਗਏ ਹਾਂ, ਸਾਡੇ ਤੇ ਅਸਰ ਨਹੀਂ ਹੈਗਾ। ਇਹਨੂੰ ਵਿਚਾਰ ਮਹਾਰਾਜ ਕਹਿੰਦੇ ਵੀ ਤੈਨੂੰ ਕਿੰਨੇ ਚੱਕਰ ਹੋ ਗਏ, ਕੁੱਤੇ ਮੇਲੇ ਬਣਦੇ, ਹੁਣ ਤੋਂ ਬਣ ਗਿਆ ਮਨੁੱਖ, ਹੁਣ ਤੇਰਾ ਕੰਮ ਇਹ ਹੈ ਕਿ ਤੂੰ ਗੁਰੂ ਵਾਲਾ ਬਣ ਸਭ ਤੋਂ ਪਹਿਲਾਂ। ਜੇ ਗੁਰੂ ਵਾਲਾ ਨਹੀਂ ਬਣਦਾ ਤੈਨੂੰ ਮੰਤਰ ਨਹੀਂ ਮਿਲਿਆ, ਮੰਤਰ ਨਹੀਂ ਮਿਲਿਆ ਤਾਂ ਗੁਰਮੰਤਰ ਹੀਣਸ ਜੋ ਬਣਾਈ ਤਰਗੰਤ ਜਾਣਾ ਪ੍ਰਿਸ਼ਟਾ ਕੂਕਰ ਹੈ, ਸ਼ੂਕਰ ਹੈ, ਗੰਧ ਹੈ, ਕੰਧ ਹੈ, ਸਪਨ ਹੈ, ਤੁਲਸ ਇਹ ਜਿਹੀਆਂ ਨਿਖੇਧ ਜੂਨੀਆਂ ਦੇ ਵਿੱਚ ਉਹਨੂੰ ਜਾਣਾ ਪੈ ਗਿਆ ਕੁੱਤੇ ਮਿਲਿਆ ਵੀ। ਹੁਣ ਜੋ ਸਾਡੇ ਗੁਰੂ ਘਰ ਦਾ ਤਰੀਕਾ ਹੈ, ਜੋ ਦਸਵੇਂ ਪਾਤਸ਼ਾਹ ਜੀ ਨੇ ਜੋ ਜਾਦੂ ਕੀਤਾ ਹੈ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ, ਅੰਮ੍ਰਿਤ ਛਕਾ ਕੇ ਉਹ ਨਾਮ ਜਿਸਦੇ ਬਾਰੇ ਕਿਹਾ ਲਿਖਿਆ ਹੋਇਆ ਕਿ 36 ਯੁਗ ਦੇ ਤਪ ਕਰਨ ਵਾਲੇ ਨਾਮ ਸਿੱਧ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ, ਉਹ ਸਾਡੇ ਵਾਸਤੇ ਸਾਡੀ ਕਲਿਆਣ ਵਾਸਤੇ ਸਾਨੂੰ ਹੁਣ ਉਹਦਾ ਫਲ ਕਿੰਨਾ ਹੈ। ਕਹਿੰਦੇ ਚਿੱਤ ਜੇ ਇੱਕ ਸਿੰਘ ਦੇ ਆਇਓ ਕਾਲ ਫਸ ਕੇ ਦਿੱਤਾ ਹੈ, ਜੇ ਇੱਕ ਵਾਰੀ ਵੀ ਪਰਮੇਸ਼ਵਰ ਵੱਲ ਧਿਆਨ ਚਲਾ ਜਾਵੇ ਕਾਲ ਦੀ ਫਾਸੀ ਕਰ ਤੋਂ ਕੱਟ ਜਾਂਦੀ। ਉਹ ਨਾਮ ਜਿਹੜਾ ਹੈ ਉਹ ਮੰਤਰ ਮਿਲਦਾ ਹੈ ਪੰਜ ਪਿਆਰਿਆਂ ਤੋਂ, ਪੰਜ ਪਿਆਰਿਆਂ ਤੋਂ ਮੰਤਰ ਲੈ ਕੇ ਨਾਲ ਮਿਲਦਾ ਮੂਲ ਮੰਤਰ, ਫਿਰ ਭਾਈ ਪਾਠ ਕਰਨਾ ਪੈਂਦਾ, ਨਾਮ ਜਪਣਾ ਪੈਂਦਾ, ਇਹ ਨਾਮ ਫਿਰ ਪਾਪਾਂ ਨੂੰ ਘਟਾਉਂਦਾ, ਫਿਰ ਜਾ ਕੇ ਸਾਡਾ ਕਲਿਆਣ ਹੁੰਦਾ। ਹੁਣ ਇਹਦੇ ਵਿੱਚ ਆਉਂਦਾ ਵੀ ਅਸੀਂ ਪਾਠ ਤਾਂ ਕਰਦੇ ਹਾਂ ਜੀ, ਅੰਮ੍ਰਿਤ ਵੀ ਅਸੀਂ ਛਕਿਆ ਹੋਇਆ, ਪਰ ਸਾਡਾ ਮਨ ਨਹੀਂ ਲੱਗ। ਸਾਰਿਆਂ ਨਾਲੋਂ ਵੱਡਾ ਪ੍ਰੋਬਲਮ ਇਹ ਹੈ ਵੀ ਕੋਈ ਸੂਰਮਾ ਹੈ ਜਿਹੜਾ ਬੰਦਗੀ ਕਰਨ ਵੇਲੇ ਮਨ ਨੂੰ ਇਕਾਗਰ ਕਰ ਸਕੇ, ਤੇ ਗੁਰੂ ਮਹਾਰਾਜ ਕਹਿੰਦੇ ਵੀ ਜਦ ਤੱਕ ਤੇਰਾ ਮਨ ਨਹੀਂ ਇਕਾਗਰ ਹੁੰਦਾ ਉਨੀ ਦੇਰ ਤੱਕ ਤੂੰ ਕੁਝ ਦਰਸ਼ਨ ਨਹੀਂ ਕਰ ਸਕਦਾ। ਮਨ ਦੀ ਇਕਾਗਰਤਾ ਹੱਦ ਤੋਂ ਜ਼ਿਆਦਾ ਜ਼ਰੂਰੀ ਹੈ, ਜਿਹਦੇ ਬਾਰੇ ਅਸਾਂ ਪ੍ਰਮਾਣ ਹੈ ਪੜ੍ਹ ਸਕਦੇ। ਜੇ ਪੂਰੀ ਵਿਧੀ ਦੇ ਨਾਲ ਅਸੀਂ ਕੋਈ ਕੰਮ ਨਾ ਕਰੀਏ ਕੋਈ ਕੰਮ ਵੀ ਸਿਰੇ ਨਿਕਲਿਆ ਕਰਦਾ, ਇਸ ਕਰਕੇ ਨਾਮ ਜਪਣਾ ਬੰਦਗੀ ਕਰਨੀ ਇਹਦੀ ਵੀ ਕੋਈ ਵਿਧੀ ਹੁੰਦੀ ਹੈ, ਜਿਸ ਤਰ੍ਹਾਂ ਦੇ ਨਾਲ ਕਸਬੇ ਦੀ ਭਾਈ ਕਿਰਪਾਲ ਸਿੰਘ ਜੀ ਪੁੱਤਰ ਹੈ ਸ਼ਬਦ ਸ਼ੁਤ ਮਾਰਗ ਸ਼ੁਤ ਨੂੰ ਸ਼ਬਦ ਦੇ ਨਾਲ ਕਿਵੇਂ ਲਾਇਆ ਜਾਵੇ, ਉਹਦੇ ਚ ਕਿਹੜੇ ਵਿਘਨ ਆਉਂਦੇ ਨੇ, ਉਹ ਪੂਰੀ ਡਿਟੇਲ ਨਾਲ 300 ਪੇਜ ਦੀ ਲਿਖੀ ਹੋਈ ਹੈ। ਜੇ ਕਿਸੇ ਪ੍ਰੇਮੀ ਨੂੰ ਸ਼ੌਕ ਹੈ ਪੜ੍ਹ ਲਓ, ਪੜ੍ਹਨ ਦਾ ਹਰੇਕ ਨੂੰ ਚਾਹੀਦੀ ਹੈ, ਕਿਉਂਕਿ ਰਸਤੇ ਦਾ ਪਤਾ ਲੱਗਾ। ਇਹ ਜਿਹੜੇ ਤੱਕ ਚੇਤੇ ਕਾ ਕੇ ਨਹੀਂ ਤਾਂ ਨਹੀਂ ਪੈਂਦੀ। ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਇੱਕ ਝਾਕੀ ਹੈ, ਆਹ ਬੇਨ ਨਦੀ ਦੇ ਵਿੱਚ ਚੁੱਭੀ ਮਾਰਦੇ ਨੇ। 3 ਦਿਨ ਦੇ ਬਾਅਦ ਆਪ ਬਾਹਰ ਆ ਗਏ ਤੇ ਇੱਕੋ ਗੱਲ ਕਹਿੰਦੇ ਆ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾ। ਹਿੰਦੂਆਂ ਨੇ ਵੀ ਸੁਣਿਆ, ਮੁਸਲਮਾਨਾਂ ਨੇ ਵੀ ਸੁਣਿਆ, ਮੁਸਲਮਾਨਾਂ ਨੇ ਗੁੱਸਾ ਖਾਧਾ ਕਿਉਂਕਿ ਉਹਨਾਂ ਦਾ ਰਾਜ ਸੀ। ਉਹ ਕਹਿੰਦੇ ਅਸੀਂ 5 ਨਮਾਜ਼ਾਂ ਪੜ੍ਹਦੇ ਹਾਂ, ਰੋਜ਼ਾ ਰੱਖਦੇ ਹਾਂ, ਜ਼ਕਾਤ ਦਿੰਦੇ ਹਾਂ, ਦਾਨ ਕਰਦੇ ਹਾਂ, ਫਿਰ ਅਸੀਂ ਮੁਸਲਮਾਨ ਕਿਉਂ ਨਹੀਂ ਹਾਂ? ਨਵਾਬ ਨੇ ਸ਼ਿਕਾਇਤ ਕਰ ਦਿੱਤੀ। ਨਵਾਬ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੁਲਾ ਲਿਆ। ਮਹਾਰਾਜ ਕਹਿੰਦੇ ਅਸੀਂ ਇਸ ਕਰਕੇ ਗਏ ਹਾਂ, ਨਾ ਹਿੰਦੂ ਆਪਣੇ ਫਰਜ਼ ਤੇ ਪੱਕਾ ਹੈ, ਨਾ ਮੁਸਲਮਾਨ ਪੱਕਾ ਹੈ, ਦੋਵੇਂ ਆਪਣੇ ਆਪਣੇ ਥਾਂ ਤੇ ਆਪਣੇ ਅਸੂਲਾਂ ਤੇ ਨਹੀਂ ਚੱਲਦੇ। ਉਹ ਕਹਿਣਗੇ ਇਸ ਤਰ੍ਹਾਂ ਨਹੀਂ ਹੈ, ਇਹ ਨਵਾਜ਼ ਪੜ੍ਹਨ ਵਾਲਾ ਨਵਾਜ਼ ਨਹੀਂ ਪੜ੍ਹ ਸਕਦਾ, ਗਾਇਤਰੀ ਪੜ੍ਹਨ ਵਾਲਾ ਗਾਇਤਰੀ ਨਹੀਂ ਪੜ੍ਹ ਰਿਹਾ, ਰਵਾ ਰੱਬਾ ਬਹੁਤਾ ਪਿਆ ਹੋਇਆ ਉਸ ਵਿੱਚ। ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਸਾਰੀ ਗੱਲ ਸਮਝਾਈ। ਉਹਦੇ ਬਾਅਦ ਉਹਨੇ ਕਿਹਾ, ਹੇ ਨਾਨਕ, ਮੈਨੂੰ ਇਹ ਵਿਸ਼ਵਾਸ ਹੋ ਗਿਆ ਵੀ ਤੂੰ ਹਿੰਦੂਆਂ ਦਾ ਵੀ ਤੇ ਮੁਸਲਮਾਨਾਂ ਦਾ ਸਾਂਝਾ ਸਤਿਕਾਰਯੋਗ ਹੈ, ਤੇ ਤੂੰ ਸਾਡੇ ਨਾਲ ਮਸਜਿਦ ਚੱਲਣ ਨਵਾਜ਼ ਪੜ੍ਹ। ਮਹਾਰਾਜ ਕਹਿੰਦੇ ਜ਼ਰੂਰ, ਤਿਆਰੀ ਹੋ ਗਈ, ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਵੀ ਗੁਰੂ ਨਾਨਕ ਨਵਾਜ਼ ਪੜ੍ਹਨ ਵਾਸਤੇ ਜਾ ਰਹੇ, ਤੇ ਕਾਫ਼ੀ ਉਹਨਾਂ ਦੇ ਮਨ 'ਚ ਖਤਰਾ ਹੋ ਗਿਆ ਵੀ ਸ਼ਾਇਦ ਇਹ ਮੁਸਲਮਾਨ ਬਣ ਜਾਏਗਾ। ਬੇਬੇ ਕੁਆਰ ਕੀ ਕਿਹਾ, ਬੇਬੇ ਨਾਮ ਕੀ ਦੋ ਕਹਿਣ ਲੱਗੇ, ਤੁਸੀਂ ਬੇਗਰ ਨਾ ਕਰੋ ਵੀਰ ਜੀ, ਕੋਈ ਉਹਨਾਂ ਨੂੰ ਸੱਕ ਦੇ ਕੇ ਆਓਗੇ ਜਿਹੜਾ ਦੁਨੀਆਂ ਨੂੰ ਰਹਿ ਜੇ ਦੁਨੀਆਂ ਤੱਕ ਸੰਤ ਰਹੇਗਾ। ਮਹਾਰਾਜ ਮਹਾਰਾਜ ਚਲੇ ਗਏ ਮਸਜਿਦ 'ਚ, ਦਰਬਾਰ ਸਾਹਮਣੇ ਖੜ ਗਿਆ, ਇੱਕ ਪਾਸੇ ਦਬਾਬ ਖੜਾ ਹੈ, ਇੱਕ ਪਾਸੇ ਕਾਜ਼ੀ ਖੜਾ ਹੈ, ਵਿਚਾਰੇ ਗੁਰੂ ਨਾਨਕ ਖੜੇ। ਦਬਾਬ ਸ਼ੁਰੂ ਹੋ ਗਈ, ਕਲਮਾ ਪੜਿਆ ਗਿਆ, ਹਿੰਦੂ ਨਾ ਇਲਾ। ਉਹਦੇ ਬਾਅਦ ਗੁਰੂ ਨਾਨਕ ਇੱਕ ਪਾਸੇ ਹੋ ਕੇ ਬੈਠੇ, ਇਹ ਨਵਾਜ਼ ਪੜ੍ਹੀ ਗਏ ਇਸਲਾਮ ਵਾਲਿਆਂ ਦੇ ਮੁਸਲਮਾਨਾਂ ਦੇ। ਇੱਕ ਸਾਡੇ ਨਾਲ ਬਹੁਤ ਵਧੀਆ ਚੀਜ਼ ਹੈ ਕਿ ਅਸੀਂ ਪਾਠ ਕਰਦੇ ਗੱਲਾਂ ਕਰਨ ਲੱਗ ਜਾਂਦੇ ਹਾਂ, ਪਾਠ ਭੁੱਲ ਜਾਂਦੇ ਹਾਂ ਕਿਹੜਾ ਪਾਠ ਸੀਗਾ, ਇਹ ਇਸਲਾਮ ਵਾਲੇ ਦੀ ਗੱਲ ਕਰਦੇ। ਜੇ ਕਰਨਾ ਉਹ ਕਹਿੰਦੇ ਨਵਾਜ਼ ਕਰਨਾ ਹੋ ਗਈ, ਹੁਣ ਵਿਚਾਰੇ ਕੰਮ ਨਹੀਂ ਸੀ ਕਰ ਸਕਦੇ। ਉਹ ਤੋਂ ਬਾਅਦ ਜਦ ਨਵਾਜ਼ ਪੜ੍ਹੀ ਗਈ ਤਾਂ ਸ਼ਿਕਾਇਤ ਹੋਈ, ਕਾਜ਼ੀ ਕਹਿਣ ਲੱਗਿਆ, ਦੇਖੋ ਨਵਾਬ ਸਾਹਿਬ ਨਾਨਕ ਨਵਾਜ਼ ਪੜ੍ਹਨ ਆਇਆ, ਸਾਰੇ ਲੋਕ ਦੇਖ ਰਹੇ ਜੀ, ਤਾਂ ਬਹਿ ਗਿਆ ਇੱਕ ਪਾਸੇ ਹੋ ਗਏ। ਨਵਾਬ ਕਹਿਣ ਲੱਗੇ, ਇਹ ਨਾਨਕ ਤੂੰ ਨਵਾਜ਼ ਨਹੀਂ ਪੜ੍ਹੀ? ਮਹਾਰਾਜ ਕਹਿੰਦੇ ਮੈਂ ਤਾਂ, ਤੁਸੀਂ ਤਾਂ 5 ਵਾਰੀ ਪੜ੍ਹਦੇ ਹੋ, ਤੁਸੀਂ ਹਰ ਵਾਰ ਦੀ ਨਵਾਜ਼ ਪੜ੍ਹਦੇ ਹਾਂ, ਪਰ ਮੈਂ ਨਵਾਜ਼ ਪੜ੍ਹੀ ਹੈ, ਤੁਸੀਂ ਕਿਸੇ ਨੇ ਨਹੀਂ ਪੜ੍ਹੀ। ਨਵਾਬ ਕਹਿਣ ਲੱਗਿਆ, ਨਾ ਨਹੀਂ ਠੀਕ, ਮੈਂ ਤਾਂ ਪੜ੍ਹਦਾ ਰਿਹਾ, ਮੈਂ ਤਾਂ ਕਿਤੇ ਗਿਆ ਨਹੀਂ, ਮੈਂ ਤੁਹਾਡੇ ਕੋਲ ਨਾਲ ਹੋ ਕੇ ਬੈਠਿਆ। ਕਹਿੰਦਾ ਠੀਕ ਹੈ, ਤੇਰਾ ਸਰੀਰ ਐਕਸ਼ਨ ਕਰ ਰਿਹਾ ਸੀ, ਸਿਜਦਾ ਵੀ ਕਰ ਰਿਹਾ ਸੀ, ਗੋਡਿਆਂ ਤੇ ਵੀ ਬੈਠ ਰਿਹਾ ਸੀ, ਇਸ ਤਰ੍ਹਾਂ ਚੁੱਕ ਕੇ ਸਿਜਦਾ ਵੀ ਕਰਦਾ ਸੀ, ਪਰ ਨਵਾਬ ਸਾਹਿਬ ਤੁਸੀਂ ਤਾਂ ਘੋੜੇ ਖਰੀਦਦੇ ਰਹੇ ਉੱਥੇ ਕਾਬਲ ਕਧਾਰ ਜਾ ਕੇ, ਨਵਾਬ ਤਾਂ ਤੁਸੀਂ ਪੜ੍ਹੀ ਦਾ ਨਾ, ਤੁਸੀਂ ਤਾਂ ਇਹ ਦੇਖ ਰਹੇ ਕਿ ਮੈਂ ਘੋੜੇ ਕਿੰਨੇ ਲੈਣੇ ਨੇ, ਵੇ ਘੋੜੇ ਕਿੰਨੇ ਲੈਣੇ ਨੇ, ਬੈਲੋ ਕਿੰਨੇ ਲੈਣੇ ਨੇ, ਤੁਸੀਂ ਤਾਂ ਇਹਨਾਂ ਦੀ ਛਾਟ ਕਰਦੇ ਰਹੇ, ਆਪਣੀ ਸਵਾਰੀ ਵਾਸਤੇ ਰੰਗ ਛਾਟਦੇ ਰਹੇ, ਤੁਸੀਂ ਤਾਂ ਹੁਣੇ ਆਇਆ। ਨਵਾਬ ਕਰ ਲਿਆ ਸਵਾਦ ਅੱਲਾ, ਦਾਨਕ ਦਾਨ ਦੁਨੀਆਂ ਜਾਣ ਤਾਂ ਸੱਚਮੁੱਚ ਮੈਂ ਨਵਾਜ਼ ਨਹੀਂ ਪੜ੍ਹੀ। ਕਾਜ਼ੀ ਕਹਿੰਦਾ ਫਿਰ ਮੈਂ ਤਾਂ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਕਾਜ਼ੀ ਸਾਹਿਬ, ਤੇਰੇ ਘਰ ਵਿੱਚ ਖੂਹੀ ਹੈ, ਘੋੜੀ ਸੂਈ ਹੋਈ ਹੈ, ਤੇ ਤੂੰ ਉੱਥੇ ਮੱਝਾਂ ਦੇਣਾ ਭੁੱਲ ਗਿਆ, ਉਹਦੇ ਉੱਤੇ ਉਹ ਤਾਂ ਮੌਤ ਤੇ ਬੜਾ ਵਿਸ਼ੇਰੀ ਹੋ ਰਹੀ ਹੈ, ਤੈਂ ਤਾਂ ਨਵਾਜ਼ ਪੜ੍ਹੀ ਹੈ। ਕਹਿੰਦੇ ਇੱਕ ਵੀ ਬੰਦਾ ਸਾਰੇ ਨਵਾਜ਼ੀਆਂ 'ਚ ਨਹੀਂ ਆਇਆ ਜਿਹਨੇ ਨਵਾਜ਼ ਪੜ੍ਹੀ ਹੋਈ। ਉਸ ਵੇਲੇ ਹੱਥ ਨਹੀਂ ਕਰਿਆ, ਨਿੰਦ ਨਹੀਂ ਕਰੀ, ਕਹਿਣ ਲੱਗੇ ਵੀ ਗੁਰੂ ਨਾਨਕ ਤੋਂ ਪੁੱਛੋਗੇ ਨਵਾਜ਼ ਪੜ੍ਹੀ ਕਿਵੇਂ ਜਾ। ਕਹਿਣ ਲੱਗੇ, ਹੇ ਨਾਨਕ, ਅੱਜ ਤਾਂ ਸਾਡੀਆਂ ਅੱਖਾਂ ਖੋਲਦੀਆਂ, ਅਸੀਂ ਨਵਾਜ਼ ਨਹੀਂ ਪੜ੍ਹੀ। ਇਹ ਜਿਹੜਾ ਮਾੜਾ ਹੈ ਕਾਬੂ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਹ ਪਾਰੇ ਵਰਗਾ ਹੁੰਦਾ ਪਿਆਰਿਓ, ਉਂਗਲੀ ਨਾਲ ਦੇ 12 ਦਫੜਾ ਚਾਹੋ ਕਦੇ ਵੀ ਨਹੀਂ ਥੱਲੇ ਆਉਂਦਾ, ਇਹਦਾ ਤੱਕ ਔਸ਼ਧੀ ਦੇ ਨਾਲੇ ਮਾਰਿਆ ਨਾ ਜਾਵੇ, ਉਹਦੀ ਦੇਰ ਤੱਕ ਨਹੀਂ ਇਹ ਥੱਲੇ ਆਇਆ ਕਰ। ਤੇ ਉਸ ਵੇਲੇ ਨਵਾਬ ਨੇ ਕਿਹਾ ਵੀ ਹੇ ਨਾਨਕ, ਨਵਾਜ ਮਨ ਕਾਬੂ ਕਿਉਂ ਹਿੱਸਾ ਮਹਾਰਾਜ ਕਹਿੰਦੇ ਮਾਰਾ ਵਾਸ਼ਨਾ ਦੇ ਅਧੀਨ ਹੈ, ਆਦਮੀ ਦੀ ਵਾਸ਼ਨਾ ਕਦੇ ਮੁੱਕਦੀ ਨਹੀਂ, ਬੇਅੰਤ ਵਾਸ਼ਨਾਵਾਂ ਆਦਮੀ ਦੇ ਮਨ ਚ ਚੱਲਦੀ ਮੋਟੀਆਂ ਮੋਟੀਆਂ ਨੇ। ਜੇ ਕਿਸੇ ਦੀ ਔਲਾਦ ਨਹੀਂ ਹੋਈ, ਪੁੱਤਰ ਨਹੀਂ ਹੋਇਆ, ਉਹਦੇ ਵਾਸਤੇ ਹਰ ਵਕਤ ਛੁਟਕਾ ਰਹਿੰਦਾ, ਮੇਰੇ ਪੁੱਤਰ ਹੋ ਗਏ, ਮੇਰੇ ਮੈਨੂੰ ਪੁੱਤਰ ਮਿਲ ਜੇ, ਹੋਣਾ ਚਾਹੀਦਾ, ਦਿਨ ਰਾਤ ਉਹਦੀ ਸੋਚ ਉਹਦੀ। ਜੇ ਹੋ ਗਿਆ ਫਿਰ ਉਹਦੀ ਪਾਲਣਾ ਨਾਲ ਚੱਲ ਪੈਂਦਾ, ਜੇ ਉਦੋਂ ਬਾਅਦ ਪਿਆ ਫਿਰ ਹੋਰ ਮਸਲੇ ਚੱਲ ਪੈਂਦੇ। ਵਾਸ਼ਨਾਵਾਂ ਮੁੱਕਦੀਆਂ ਨੀ, ਪੁੱਤਰ ਨਾਲ ਹਜ਼ਾਰਾਂ ਵਾਸ਼ਨਾਵਾਂ ਹੋਰ ਵਾਲੀ। ਦੂਸਰੀ ਵਾਰ ਕਰਦੀ ਹੈ ਤਾਂਤੀ ਵਾਸ਼ਨਾ, ਵੀ ਮੈਂ ਪੈਸਾ ਕਿਵੇਂ ਕਮਾਵਾਂ, ਕਿਵੇਂ ਜ਼ਿਆਦਾ ਪੈਸਾ ਕਮਾ ਕੇ ਸੁਖੀ ਰਹਾਂ। ਉਹਦੇ ਵਾਸਤੇ ਹਰ ਵਕਤ ਸੋਚਦਾ, ਦੇਸਾਂ ਪ੍ਰਦੇਸਾਂ ਚ ਜਾਂਦਾ ਤੇ ਉਹਦੇ ਭਜਨ ਨਹੀਂ ਹੁੰਦਾ ਉਹਦੇ ਨਾਲ, ਕਿਉਂਕਿ ਖਿਆਲ ਚੱਲ ਰਿਹਾ ਪੈਸੇ ਦਾ, ਚੀਜ਼ ਨਹੀਂ ਹੋਇਆ ਕਰਦੀ ਹੈ ਵਾਸ਼ਨਾ ਲੋਕ ਨਾਲ। ਵੀ ਲੋਕ ਮੈਨੂੰ ਚੰਗਾ ਕਹਿ, ਅੱਜ ਤੱਕ ਤਾਂ ਕੋਈ ਐਸਾ ਸੰਸਾਰ ਤੇ ਨਹੀਂ ਆਇਆ ਜਿਹਨੂੰ ਸਾਰੇ ਲੋਕ ਚੰਗਾ ਕਹਿਣ ਜਾਂ ਸਾਰੇ ਲੋਕ ਬੁਰਾ ਕਹਿਣ। ਚੰਗਾ ਵੀ ਕਹਿਣ ਵਾਲੇ ਹੁੰਦੇ ਨੇ, ਬੁਰਾ ਵੀ ਕਹਿਣ ਵਾਲੇ ਹੁੰਦੇ ਨੇ, ਲੇਕਿਨ ਇਹ ਵਾਸ਼ਨਾ ਬੜੀ ਬਰਬਲ ਹੈ, ਵਿਆਹ ਕਰਨ ਲੱਗਦੇ ਆ, ਬੇਅੰਤ ਪੈਸਾ ਖਰਚ ਦਿੰਦੇ ਆ, ਬਾਅਦ ਚ ਆਏ ਉਸੇ ਹੋ ਜਾਏ, ਲੋਕ ਇੱਕ ਵਾਰੀ ਕਹਿਣ ਵੀ ਬੜਾ ਇਹਨੇ ਧਰ ਕਰਤਿਆ। ਸ੍ਰੀ ਰਾਮ ਚੰਦਰ ਜੀ ਮਹਾਰਾਜ ਦੀ ਕਥਾ ਆਉਂਦੀ ਹੈ ਕਿ ਜਿਸ ਵਕਤ ਸੀਤਾ ਜੀ ਆ ਗਏ ਤੇ ਰਾਜ ਤਖ਼ਤ ਤੇ ਬੈਠ ਗਏ, ਉਸ ਵੇਲੇ ਲੋਕਾਂ ਨੇ ਇਤਰਾਜ਼ ਕਰ ਦਿੱਤਾ ਵੀ ਇਹ ਸੀਤਾ ਜੀ ਨੂੰ ਰਾਵਣ ਦੇ 9 ਮਹੀਨੇ ਰਹਿਣ ਤੋਂ ਬਾਅਦ ਕਰ ਲਿਆ। ਇੱਕ ਦਾ ਰਾਮ ਚੰਦਰ ਜੀ ਵੀਰ ਯਾਤਰਾ ਕਰਦੇ ਕਰਦੇ ਜਾਂਦੇ ਨੇ, ਕੀ ਦੇਖਦੇ ਨੇ, ਇੱਕ ਧੋਬੀ ਆਪਣੀ ਘਰ ਵਾਲੀ ਨਾਲ ਲੜਦੇ ਨੇ। ਉਹ ਕਹਿਣ ਲੱਗੇ ਵੀ ਕੀ ਗੱਲ, ਪੁਰਖਾ ਇਹਦੇ ਨਾਲ ਲੜੀ ਕਿਉਂ ਹੈ? ਉਹ ਕਹਿੰਦੀ ਦੇਖੋ ਮੇਰਾ ਕੋਈ ਕਸੂਰ ਨਹੀਂ, ਮੇਰਾ ਪਿਤਾ ਬਿਮਾਰ ਸੀ ਤੇ ਮੇਰਾ ਪਿੰਡ ਪੇਕੇ ਮੇਰੇ ਉਹ ਸਾਹਮਣੇ ਨੇ, ਧੋਮ ਕਰਕੇ ਵੀ ਦੂਰ ਹੈ। ਮੈਂ ਕਿਹਾ ਵੀ ਮੈਂ ਜੇ ਧੋਮ ਕਰਕੇ ਪੁੱਛਣ ਗਈ ਜਾਊਂ ਫਿਰ ਮੈਂ ਇੱਧਰ ਨੂੰ ਜਾਊਂ, ਮੈਂ ਕਹਿੰਦੀ ਆਪਣੇ ਪਿਤਾ ਦੀ ਹਾਲ ਪੁੱਛ ਕੇ ਖੜੀ ਖੜੀ ਮੁੜੇ ਹੈਗੇ, ਇਹ ਮੈਨੂੰ ਘਰ ਚ ਨਹੀਂ ਮਿਲਦਾ। ਉਹ ਕਹਿੰਦਾ ਵੀ ਇਹਦੇ ਚ ਕੀ ਫਰਕ ਪੈ ਗਿਆ, ਤੂੰ ਘਰ ਚ ਨੀ ਮੰਨਦਾ? ਕਹਿੰਦਾ ਬਾਗ ਤੇਰੇ, ਮੈਂ ਕਿਤੇ ਤਿੰਨ ਤਾਂ ਇਹਨੂੰ ਰਾਮ ਚੰਦਰ ਸਮਝ ਲਿਆ ਵੀ 9 ਮਹੀਨੇ ਬਾਅਦ 9 ਮਹੀਨੇ ਬਾਅਦ ਸੀਤਾ ਜੀ ਨੂੰ ਘਰ ਬਾਲ ਲਿਆ। ਉਹ ਗੱਲ ਚੱਲ ਪਈ, ਅਖੀਰ ਰਾਮ ਚੰਦਰ ਜੀ ਨੇ ਨੌਕਰਾ ਲਈ, ਲੋਕ ਸਾਰੇ ਇਸੇ ਖਿਆਲ ਤੇ ਸੀ ਵੀ ਸੀਤਾ ਜੀ ਨੂੰ ਲਿਆਉਣਾ ਚਾਹੀਦਾ। ਅਖੀਰ ਉਹਨੂੰ ਵਿਚਾਰੇ ਨੂੰ ਬਨਵਾਸ ਹੋਇਆ। ਉਹਦੇ ਬਾਅਦ ਇਹ ਰਾਜ ਦੇ ਵਿੱਚ ਤੁਰੇ ਜਾਂਦੇ ਨੇ, ਇੱਕ ਥਾਂ ਦੇ ਉੱਤੇ ਲਛਮਣ ਤੇ ਵੀਰ ਯਾਤਰਾ ਕਰਦੇ ਨੇ। ਵੀਰ ਯਾਤਰਾ ਕੇ ਰਾਜੇ ਸੀ ਆਈ ਜੀ ਦਾ ਕੰਮ ਆਪ ਕਰਿਆ ਕਰਦੇ ਸੀ, ਘਰਾਂ ਚ ਫਿਰ ਕੇ ਦੇਖਦੇ ਦੇਖਦੇ ਰਿਆਇਆ ਦੇ ਪੂਰੇ ਤੋਂ ਸੁਣ ਦੇਖਿਆ ਕਰਦੇ ਸੀ। ਉਹ ਜਿਸ ਵਾਰ ਅੱਗੇ ਗਏ ਤਾਂ ਉੱਥੇ ਪਾਣੀ ਦੀ ਪਿਆਸ ਲੱਗੀ, ਇੱਕ ਕਿਸਾਨ ਹਲ ਚਲਾਉਂਦਾ ਸੀ, ਉਹਨੂੰ ਗਾਜ ਦਿੱਤੀ, ਉਹਨੇ ਟੋਲ ਲਿਆ ਕੇ ਦਿੱਤਾ, ਪਾਣੀ ਕੱਢਿਆ, ਪਰ ਉਹਦੇ ਫੁੱਟਲਸ ਪਾਏ ਹੋਏ ਚਮੜੇ ਦੇ, ਗੋਡਿਆਂ ਤੱਕ ਜੁੱਤੀ ਪਾਈ ਹੋਈ, ਬੂਟ ਪਾਇਆ ਹੋਏ, ਉੱਤੇ ਉਹਨੇ ਜਾਲੀ ਦਾ ਕੋਟ ਸਵਾ ਕੇ, ਉੱਤੇ ਜਾਲੀ ਦਾ ਟੋਪ ਬੰਦਾ ਦੇ ਉੱਤੇ ਜਾਲੀ ਦੇ ਚੁੱਲ, ਫਿਰ ਤਾਂ ਫੁੱਟਲਸ ਪਾਏ ਉਹਨਾਂ ਦੇ ਪੈਰਾਂ ਚ। ਰਾਮ ਚੰਦਰ ਜੀ ਕਹਿਣ ਲੱਗੇ ਆ, ਕਿਸਾਨ ਇਹ ਤੂੰ ਕੀ ਕਰੀ ਬੈਠਾ, ਤੇਰੀ ਵੀ ਵਰਦੀ ਹੋ ਇਹਦੀ ਵੀ ਵਰਦੀ ਹੋ? ਕਹਿੰਦਾ ਮਹਾਰਾਜ ਇੱਥੇ ਬਹੁਤ ਜ਼ਹਿਰੀਲਾ ਬਿੱਛੂ ਹੈ, ਜੇ ਇੱਕ ਵਾਰੀ ਕੱਟ ਜਾਵੇ ਕਹਿੰਦਾ ਬੰਦਾ ਬਚਦਾ ਨੀ, ਇਸ ਕਰਕੇ ਅਸੀਂ ਬਚਦੇ ਹਾਂ। ਕਹਿੰਦੇ ਫਿਰ ਜਾਲੀ ਤੇ ਝੁੱਟ ਗਿਆ ਦਿੱਤੇ ਨੇ, ਕਹਿੰਦੇ ਇੱਕ ਇੱਥੇ ਪੰਛੀ ਆ ਉਹਦੀ ਤੁੰਜ ਇੰਨੀ ਤਿੱਖੀ ਆ, ਜੇ ਝਾਟਾ ਮਾਰ ਕੇ ਮਾਸ ਕੱਢ ਲਏ ਉਹ ਕੱਟੇ ਰਹਿੰਦਾ, ਇਸ ਕਰਕੇ ਅਸੀਂ ਐਂ ਕਰਦੇ ਹਾਂ। ਰਾਮ ਚੰਦਰ ਜੀ ਕਹਿਣ ਲੱਗੇ ਦੇਖ ਕਿੰਨੀ ਜ਼ਮੀਨ ਪਈ ਹੈ ਭਾਰਤ ਵਰਸ਼ ਦੀ, ਤੂੰ ਇਸ ਨਿਕੰਮੇ ਥਾਂ ਕਿਉਂ ਰਹਿੰਦੇ? ਕਹਿੰਦਾ ਬਾਜੀ ਬਾਪ ਤੁਸੀਂ ਮੈਨੂੰ ਰਾਮ ਚੰਦਰ ਜੀ ਸਮਝ ਲਿਆ, ਆਪਣੀ ਜ਼ਮੀਨ ਆਪਣੀ ਇਸਤਰੀ ਨੂੰ ਕਦੇ ਕੋਈ ਨਹੀਂ ਤਿਆਰ ਕਰ। ਉਹ ਲਛਮਣ ਜੀ ਮੈਂ ਦੇਖਣ ਲੱਗ, ਕਹਿੰਦੇ ਮੈਂ ਵੀ ਦੱਸਾਂ, ਇੱਧਰ ਮੈਂ ਹੋਰ ਹੈ ਉੱਧਰ ਹੋਰ, ਇਹ ਲੋਕ ਇਲਾਜ ਕਹਾਉਂਦੀ ਹੈ, ਲੋਕ ਇਲਾਜ ਕਦੇ ਵੀ ਸਿਰੇ ਨਹੀਂ ਪਹੁੰਚਿਆ ਕਰਦੀ, ਆਦਮੀ ਬੜੇ ਖਰਚ ਕਰ ਦਿੰਦਾ ਹੈ, ਉਹਨੂੰ ਕ੍ਰਿਟੀਸਾਈਜ਼ ਕਰਨ ਵਾਲੇ ਵੀ ਬਹੁਤ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਕੋਈ ਸ਼ਾਸਤਰ ਵਾਸਨਾ ਹੈ, ਅਨੁਸ਼ਠਾਨ ਵਾਸਨਾ ਹੈ, ਵਾਸਨਾਵਾਂ ਦਾ ਕੋਈ ਕਮੀ ਨਹੀਂ। ਮਹਾਰਾਜ ਕਹਿੰਦੇ ਪਿਆਰੇ ਹੋ, ਇਹ ਜਦ ਤੱਕ ਵਾਸਨਾਵਾਂ ਨਹੀਂ ਕਾਬੂ ਹੁੰਦੀਆਂ, ਬਾਣੀ ਨਹੀਂ ਪੜ੍ਹੀ ਜਾ ਸਕਦੀ, ਨਮਾਜ਼ ਨਹੀਂ ਪੜ੍ਹੀ ਜਾ ਸਕਦੀ। ਨਮਾਜ਼ ਪੜ੍ਹੋਗੇ ਅੱਖਰ ਗਿਣੋਗੇ, ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਕਿੰਨੇ ਇੱਕ ਬੰਦੇ ਨੇ ਜਿਹੜੇ ਏਕ ਓਂਕਾਰ ਨੂੰ ਲੈ ਕੇ ਗਾਹ ਤੱਕ ਸਿਰੇ ਤੱਕ ਇੱਕ ਮਨ ਰੱਖ ਸਕਦੇ, ਪਤਾ ਹੀ ਨਹੀਂ ਇਹ ਕਿਉਂ ਕਰਦੇ ਬਾਲ ਬੰਨੇ ਦੀ ਗੱਲ ਕਹੀ ਸੁਣਿਆ ਦੀ ਇੱਕ ਪੌੜੀ ਬੰਨੇ ਦੀ ਇੱਕ ਪੌੜੀ ਅੱਗੇ ਸੰਤ ਜਾਵੋ ਸੰਤ ਪੌੜੀ ਇੱਕ ਪੌੜੀ ਉਹਦੇ ਬਾਅਦ ਅੱਗੇ ਚਲੇ ਗਏ ਅੱਗੇ ਫੇਰ ਆ ਗਏ ਤਾਂ ਕਿ ਗੱਲਾਂ ਕਰੀਆਂ ਨਾ ਜਾਏ ਮੁੜ ਕੇ ਫੇਰ ਮੰਨੇ ਜਾ ਵੜੇ ਜਾ ਫਿਰ ਸਾਰਾ ਹੀ ਪੜ੍ਹਦਾ ਇਹਨੇ ਖਿਜਰਾਨ ਨਹੀਂ ਕਰ ਲਿਆ ਤਾਂ ਮੈਂ ਦਰਜੀ ਤੌਰ ਪੜ ਐ ਨਹੀਂ ਪੜ੍ਹਦਾ ਇਹ ਸਾਨੂੰ ਪੋਜ਼ਿਟਿਵ ਐਕਸ਼ਨ ਲੈਣਾ ਪੈਣਾ ਜੋ ਦਸਵੇਂ ਪਾਤਸ਼ਾਹ ਦੇ ਕੋਲ ਆਏ ਬਹੁਤ ਸਾਰੀ ਸੰਗਤ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੈ ਪੰਜ ਬਾਣੀਆਂ ਪੜ੍ਹਨ ਦਾ ਪਰ ਅਸੀਂ ਤਾਂ ਜਿਹੜਾ ਹੈ ਉੱਨੀ ਉੱਨੀ ਬਾਣੀਆਂ ਪੜ੍ਹਦੇ ਹਾਂ ਸਾਨੂੰ ਤਾਂ ਰਸ ਕੋਈ ਨਹੀਂ ਆਉਂਦਾ ਤੇ ਤੁਹਾਡਾ ਫਰਮਾਨ ਇਹ ਹੈ ਕਿ ਬਾਣੀ ਪੜ੍ਹੀ ਤੇ ਰਸ ਆਉਂਦਾ ਜਿਸ ਤਰ੍ਹਾਂ ਕਿ ਪੜ੍ਹੋ ਉਤਰ ਜਾਏ ਪਰਿਵਾਰ ਨਾਮ ਸਮਾਰੀ ਨਾਨਕਾ ਚੜ੍ਹੀ ਰਹੇ ਸਾਨੂੰ ਤਾਂ ਮਹਾਰਾਜ ਕੋਈ ਰਸ ਨਹੀਂ ਆਉਂਦਾ ਮਹਾਰਾਜ ਕਹਿੰਦੇ ਤੁਸੀਂ ਬਾਣੀ ਪੜ੍ਹਦੇ ਸੋ ਸੱਚੇ ਪਾਤਸ਼ਾਹ ਅਸੀਂ ਬੇਨਤੀ ਕਰੀਏ ਵੀ ਅਸੀਂ ਪੰਜ ਬਾਣੀਆਂ ਤੋਂ ਪੜ੍ਹਦੇ ਹੀ ਹਾਂ ਵੀ ਆਪਦਾ ਹੁਕਮ ਉਹਦੇ ਬਾਅਦ ਦੋਵੇਂ ਸ਼ਬਦ ਜਾਣੇ ਵੀ ਪੜ੍ਹਦੇ ਹਾਂ ਤੇ ਸੁਰਨੀ ਸਾਹਿਬ ਵੀ ਪੜ੍ਹਦੇ ਹਾਂ ਆਸਾ ਦੀ ਵਾਰ ਵੀ ਪੜ੍ਹਦੇ ਹਾਂ ਹੋਰ ਅਨੇਕਾਂ ਬਾਣੀਆਂ ਨਾਲ ਪੜ੍ਹਦੇ ਹਨ ਸੱਚੇ ਪਾਤਸ਼ਾਹ ਕਈ ਤਾਂ ਸਾਡੇ ਚੋਂ ਨਿਚਲੇ ਵੀ ਉਹ ਨੇ ਜਿਹੜੇ ਉੱਨੀ ਵਾਲੀਆਂ ਇੱਕੀ ਵਾਲੀਆਂ ਨਹੀਂ ਪਿਆਰੇ ਹੋ ਤੁਸੀਂ ਪੜ੍ਹਦੇ ਨਹੀਂ ਸਾਰੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਆਪਦਾ ਫਰਮਾਨ ਸਾਡੀ ਸਮਝ ਚ ਨਹੀਂ ਆ ਰਿਹਾ ਉਸਨੇ ਮਹਾਰਾਜ ਕਹਿੰਦੇ ਤੁਹਾਨੂੰ ਪ੍ਰੈਕਟੀਕਲੀ ਦਿਖਾਏ ਲਾਲਜੀਤ ਸਿੰਘ ਨੂੰ ਕਿਹਾ ਬਈ ਜਾ ਜਾ ਕੇ ਇੱਕ ਬਾਲ ਦਾ ਸੁਖਨ ਦਾ ਹੁੰਦਾ ਨਾਲ ਦਸ ਵੀਹ ਪਿਆਲੇ ਲੈ ਦਸ ਛੋਟੇ ਲੈ ਦਸ ਵੱਡੇ ਲੈ ਬਾਟੇ ਲੈ ਹੁਕਮ ਦੀ ਤਾਵੀ ਹੋ ਗਈ ਨਾਲ ਕਹਿੰਦੇ ਐ ਕਰੋ ਅੱਧੇ ਉੱਥੇ ਰਹਿ ਜਾਓ ਅੱਧੇ ਇੱਥੇ ਬੈਠੋ ਵੱਡੇ ਬਾਟੇ ਭਰ ਕੇ ਲੈ ਕੇ ਕਹਿੰਦੇ ਉੱਥੇ ਬੈਠ ਕੇ ਕੁਰਲੀ ਕਰੀ ਜਾਓ ਧਿਆਨ ਇਹ ਰੱਖਣਾ ਹੈ ਕਿ ਇੱਕ ਵੀ ਡਰੋਪ ਅੰਦਰ ਨਾ ਜਾਵੇ ਤੁਹਾਨੂੰ ਕੋਈ ਨਸ਼ਾ ਹੋਇਆ ਨਸ਼ਾ ਕੀ ਹੁੰਦਾ ਦਿਮਾਗ ਦੇ ਵਿੱਚ ਖੁਸ਼ਕੀ ਕਰ ਜਾਂਦੀ ਆਦਮੀ ਨੇ ਉਹ ਚੱਕਰ ਲਵਾਉਂਦਾ ਸਰੀਰ ਨੂੰ ਦਾ ਨੁਕਸਾਨ ਕਰਦਾ ਹੈ ਸਹਿਮ ਮਰ ਜਾਂਦੇ ਨੇ ਸਰੀਰ ਦਾ ਇੱਕ ਤਰ੍ਹਾਂ ਦਾ ਧੱਕਾ ਹੀ ਹੁੰਦਾ ਨਸ਼ਾ ਜਿਹੜਾ ਹੁੰਦਾ ਤੁਹਾਡਾ ਹੁਕਮ ਸੀਗਾ ਵੀ ਇੱਕ ਡਰੋਪ ਵੀ ਅੰਦਰ ਨਾ ਪਿਆ ਕਹਿੰਦੇ ਆਹੀ ਹੈ ਫਿਰ ਗੱਲ ਤੁਸੀਂ ਬਾਣੀਆਂ ਤਾਂ ਉੱਨੀ ਉੱਨੀ ਵੀਹ ਵੀਹ ਪੜ੍ਹਦੇ ਹੋ ਪਰ ਤੁਹਾਡਾ ਮਨ ਨਹੀਂ ਕਰਦਾ ਮਨ ਦੌੜਿਆ ਫਿਰਦਾ ਜਦ ਤੱਕ ਮਨ ਇਕਾਗਰ ਨਹੀਂ ਹੁੰਦਾ ਮਨ ਸਾਥ ਨਹੀਂ ਦਿੰਦਾ ਉਹਨੀ ਦੇਰ ਤੱਕ ਬਾਣੀ ਦਾ ਰਸ ਨਹੀਂ ਆਇਆ ਸੋ ਉਸ ਵੇਲੇ ਮਹਾਰਾਜ ਜੀ ਨੇ ਦੱਸਿਆ ਕਿ ਵੈਰੀ ਬਾਣੀ ਪੜ੍ਹਨ ਦੀ ਵੀ ਜੋਗਤ ਹੁੰਦੀ ਹੈ ਜਿਹਨਾਂ ਨੇ ਬਾਣੀ ਤੁਸੀਂ ਦੇਖ ਕੇ ਬੜੋ ਗੁਟਕੇ ਤੇ ਗੁਟਕੇ ਤੇ ਪੜ ਕੇ ਜਿਹੜੀ ਲਗਾ ਪਾਤਰਾ ਦੇ ਉਹਦੇ ਵਿੱਚ ਧਿਆਨ ਦੋ ਦੇਖੋ ਅੱਖਾਂ ਬੜੀ ਜ਼ਿਆਦਾ ਨਾਲ ਲਗਾ ਧਿਆਨ ਦੋ ਬਾਣੀ ਦੇ ਦੌੜਦਾ ਜਦੋਂ ਪ੍ਰੈਕਟਿਸ ਹੋ ਜਾਵੇ ਫਿਰ ਉਹਦੇ ਬਾਅਦ ਉਹਦੇ ਅਰਥ ਸਮਝਣ ਦਾ ਯਤਨ ਕਰੋ। ਜਦ ਇਹ ਵੀ ਪ੍ਰੈਕਟਿਸ ਹੋ ਜਾਵੇ ਫਿਰ ਉੱਥੇ ਭਾਵ ਚ ਲੀਨ ਹੋ। ਜਦੋਂ ਭਾਵ ਚ ਲੀਨ ਹੋਵੋਗੇ ਨਸ਼ਾ ਵੀ ਆਏਗਾ, ਸਰੂਰ ਵੀ ਆਏਗਾ ਤੇ ਚਿੱਤ ਵੀ ਖੁਸ਼ ਹੋ ਜਾਏਗਾ, ਸਰੀਰ ਵੀ ਰਾਜੀ ਹੋ ਜਾਏਗਾ। ਇਹ ਬਾਣੀ ਐਵੇਂ ਨਹੀਂ ਹੈ, ਇਹ ਜਿੱਥੇ ਜਾ ਕੇ ਜੀਵ ਦਾ ਦਰਗਾਹ ਦੇ ਵਿੱਚ ਉਧਾਰ ਕਰਦੀ ਹੈ ਉੱਥੇ ਇੱਥੇ ਵੀ ਦੁੱਖਾਂ ਦਾ ਖਾਤਮਾ ਕਰਦੀ ਹੈ। ਮਹਾਰਾਜ ਨੇ ਕਿਹਾ ਸੁਣਿਆ ਗੁਰੂ ਭਾਵ ਕਰਦਾ ਤੁਰਕੀ ਵਾਲੀ ਆਈ ਜਿਨ ਸੰਗੀ ਚਿੰਤ ਮਾਰਿਆ, ਸਾਰੀਆਂ ਚਿੰਤਾ ਦਾ ਖਾਤਮਾ ਕਰਦੀ। ਸਾਡੇ ਕੋਲ ਆਉਂਦੇ ਨੇ ਮੈਨੂੰ ਆਹ ਬਿਮਾਰੀ ਹੈ ਜੀ, ਮੈਨੂੰ ਆਹ ਬਿਮਾਰੀ ਹੈ, ਬੜੀਆਂ ਲੰਬੀਆਂ ਗੱਲਾਂ ਨੇ ਇਹ, ਇੰਨੇ ਥੋੜੇ ਟਾਈਮ ਚ ਹੋਣ ਵਾਲੀਆਂ ਨਹੀਂ ਹੈ। ਅਸੀਂ ਕਹਿੰਦੇ ਜਬ ਜੀ ਕੁਛ ਮੈਂ ਵਰਤਨ ਨਹੀਂ ਦੱਸਦਾ, ਕਹਿੰਦਾ ਜਬ ਜੀ ਸਾਹਿਬ ਦੇ ਪਾਠ ਕਰ, ਉਹਨੂੰ ਮੈਂ ਦੱਸਦਾ ਵੀ ਕਿੰਨਾ ਪਾਠ ਕਰ ਬਈ, ਕਿਤੇ ਨਾ ਕਿਤੇ ਚੇਤਾ ਕਾਗਰ ਕਰਨੀ ਪੰਦਰਾਂ ਦੇ ਵਿੱਚ ਕਿਤੇ ਤਾਂ ਹੋਊਗਾ ਹੀ ਮਾੜਾ ਮੋਟਾ। ਉਹ ਜਿਹੜਾ ਮਾੜਾ ਮੋਟਾ ਹੁੰਦਾ ਉਹਦੇ ਨਾਲ ਉਹ ਰਾਜੀ ਹੋ ਜਾਂਦੇ, ਪ੍ਰਤੱਖ ਮਸਾਲਾ ਤੇ ਇੱਕ ਤਾਂ ਨਹੀਂ ਹਜ਼ਾਰਾਂ ਦੀ ਤਦਾਦ ਚ ਰਾਜੀ ਹੋ ਚੁੱਕੇ। ਸੋ ਜੇ ਬਾਣੀ ਇੱਥੇ ਤਾਂ ਤੁਹਾਡੇ ਕਾਰਜ ਸ਼ੁੱਧ ਕਰਦੀ ਹੈ, ਕੰਮ ਹੋ ਗਿਆ ਹੋਇਆ ਨਹੀਂ ਹੁੰਦਾ ਉਹ ਵੀ ਬਾਣੀ ਕਰ ਦਿੰਦੀ ਹੈ, ਦਰਗਾਹ ਦੇ ਵਿੱਚ ਸਹਾਇਤਾ ਕਰਦੀ ਹੈ, ਨਾਮ ਦੇ ਵਾਸਤੇ ਇਹ ਰਸਤਾ ਸਾਫ਼ ਕਰਦੀ ਹੈ। ਗੁਰੂ ਸੱਤਵੇਂ ਪਾਤਸ਼ਾਹ ਨੂੰ ਪੁੱਛਿਆ ਵੀ ਮਹਾਰਾਜ ਜੇ ਨਾਮ ਜਪੀਏ ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ? ਮਹਾਰਾਜ ਕਹਿੰਦੇ ਦਰਖਤ ਤੁਸੀਂ ਜੇ ਧਰਤੀ ਨੂੰ ਲੋ ਫਿਰ ਦਰਸ ਜਿਉਂਦਾ ਰਹਿ ਜਾਊਗਾ, ਸੁੱਕ ਜਾਊਗਾ। ਕਹਿੰਦੇ ਬਾਣੀ ਹੈ ਧਰਤੀ, ਇਹ ਬੇਸ਼ਾ ਹੈ ਨਾਮ। ਸੋ ਜਦੋਂ ਅਸੀਂ ਨਾਮ ਜਪਾਂਗੇ ਸਾਨੂੰ ਤਰੀਕਾ ਆਉਣਾ ਚਾਹੀਦਾ, ਜ਼ਰੂਰਤ ਤੇ ਬਗੈਰ ਹੁੰਦਾ ਹਰੇਕ ਕੋਈ ਚੀਜ਼। ਇੱਥੇ ਟੇਬਾਂ ਬਣੀਆਂ ਹੋਈਆਂ, ਮੈਂ ਤਾਂ ਖੁੱਲ੍ਹਾ ਖੁੱਲ੍ਹਮ ਖੁੱਲ੍ਹਾ ਹੀ ਬਤਾ ਰਿਹਾ। ਜਦੋਂ ਸਮਾਗਮ ਹੁੰਦਾ ਹੈ ਲੱਖਾਂ ਬੰਦਰ ਆਏ ਹੁੰਦੇ ਨੇ, ਮੇਰੇ ਮਨ ਚ ਹੁੰਦਾ ਵੀ ਵਿਚਾਰੇ ਜਾਣਗੇ ਪਰ ਇਹਨਾਂ ਪੱਲੇ ਦਾ ਗੁੱਸਾ ਪਿਆ। ਉਹ ਫਿਰ ਅਸੀਂ ਦੱਸ ਦਿੰਦੇ ਹਾਂ ਵੀ ਤੁਸੀਂ ਨਾ ਜੇ ਨਹੀਂ ਤੁਹਾਨੂੰ ਪਤਾ ਤੇ ਤੁਹਾਨੂੰ ਇੱਕ ਜੁਗਤ ਮੈਂ ਦੱਸ ਦਿੰਦਾ, ਉਹਦੇ ਨਾਲ ਤੁਸੀਂ ਨਾਮ ਦੇ ਜੇ ਤੁਸੀਂ ਯਾਦ ਰੱਖਣਾ ਇਹਦੇ ਨਾਲ ਵੀ ਸਾਡਾ ਉਧਾਰ ਹੋ ਜਾਂਦਾ। ਸੋ ਬਾਣੀ ਨੂੰ ਜਦ ਅਸੀਂ ਜੁਗਤ ਨਾਲ ਪੜਾਂਗੇ, ਪਹਿਲਾਂ ਸਾਡੇ ਮਨ ਚ ਚਾਹ ਹੋਣੀ ਚਾਹੀਦੀ ਹੈ, ਪਾਠ ਹੋਣੀ ਚਾਹੀਦੀ ਹੈ ਵੀ ਹਾਂ ਬਾਣੀ ਪੜਾ, ਮੇਰਾ ਮਨੁੱਖਾ ਜਨਮ ਜਾ ਰਿਹਾ ਹੈ, ਸਤਸੰਗ ਕਰੋ। ਸਤਸੰਗ ਕਰਨ ਦੇ ਨਾਲ ਹੌਲੀ ਹੌਲੀ ਇਹ ਗੱਲ ਪੱਕਦੀ ਹੈ, ਫਿਰ ਜਾ ਕੇ ਜਦੋਂ ਅਸੀਂ ਸੰਸਾਰ ਤੋਂ ਜਾਂਦੇ ਹਾਂ ਅਗਲਾ ਜਨਮ ਚਾਹੇ ਕੁਛ ਹੋਵੇ ਫਿਰ ਵੀ ਸਾਡਾ ਦੀਜਿਆ ਹੋਇਆ ਨਹੀਂ ਜਾਂਦਾ। ਇੱਕ ਵਾਰੀ ਅਕਬਰ ਬਾਦਸ਼ਾਹ ਨੇ ਕਿਹਾ ਬੀਰਬਲ ਨੂੰ, ਕਹਿੰਦਾ ਮੈਂ ਚਾਰ ਬੰਦੇ ਦੇਖਣੇ ਚਾਹੁੰਦਾ, ਇੱਕ ਤਾਂ ਤਿੰਨ ਜਨਮ ਦਾ ਕੰਗਾਲ, ਇੱਕ ਤਿੰਨ ਜਨਮ ਦਾ ਜੀ, ਇੱਕ ਹੁਣ ਸੁਖੀ ਬਾਹਰ ਸੁਖੀ, ਇੱਕ ਹੁਣ ਸੁਖੀ ਬਾਹਰ ਸੁਖੀ। ਹਫ਼ਤੇ ਦੀ ਬਹੁਤ ਲੈ ਲਈ, ਹਫ਼ਤੇ ਦੇ ਵਿੱਚ ਲਿਆ। ਕਹਿੰਦਾ ਦੱਸੋ, ਕਹਿੰਦਾ ਉਹ ਬੰਦਾ ਕੰਗਾਲ ਹੈ, ਇਹਨੇ ਪਿਛਲੇ ਜਨਮ ਚ ਦਾਨ ਨਹੀਂ ਕਰਿਆ, ਹੁਣ ਇਹਨੂੰ ਮਿਲ ਨਹੀਂ ਰਿਹਾ ਕੁਛ ਵੀ ਮੰਗਦਾ ਪਿਆ, ਹੁਣ ਇਹਨੂੰ ਰੋਟੀ ਨਹੀਂ ਮਿਲਦੀ, ਦਾਨ ਨਹੀਂ ਕਰ ਸਕਣਾ, ਇਸ ਕਰਕੇ ਅਗਲੇ ਜਨਮ ਸੇ ਕੰਗਾਲ ਹੋਊਗਾ, ਤਿੰਨ ਜਨਮ ਦਾ ਕੰਗਾਲ। ਆਹ ਸੇਠ ਹੈ, ਇਹ ਬੜਾ ਭਾਰਾ ਸੇਠ ਹੈ, ਇਹਨੇ ਛੇਤਰ ਚੱਲਣਾ, ਇਹਨੇ ਭੁੱਖੇ ਨੂੰ ਅਨਾਜ ਦਿੰਦਾ, ਨੰਗੇ ਨੂੰ ਕੱਪੜਾ ਦਿੰਦਾ, ਦਵਾਈਆਂ ਦਿੰਦਾ, ਹਸਪਤਾਲ ਬਣਾਏ ਹੋਏ ਨੇ। ਕਹਿਣ ਲੱਗੇ ਬਾਦਸ਼ਾਹ, ਇਹ ਪਿਛਲੇ ਜਨਮ ਦੀ ਕਮਾਈ ਨੂੰ ਹੁਣ ਵਰਤ ਕੇ ਨਈ ਥਾਂ ਦੇ ਉੱਤੇ ਬੀਜ ਲਿਆ, ਹੁਣ ਅਗਲੇ ਜਨਮ ਦੇ ਵਿੱਚ ਫੇਰ ਅਮੀਰ ਹੋਵੇ, ਤਿੰਨ ਜਨਮ ਦਾ ਉੱਪਰ ਹੈ। ਚਲੋ ਤੀਜੇ ਨੰਬਰ ਤੇ ਉਹਨੇ ਇੱਕ ਵਿਸ਼ਵਾਸ, ਕਹਿੰਦਾ ਹੁਣ ਇਹ ਆਪਣੇ ਸਰੀਰ ਨੂੰ ਵੇਚ ਕੇ ਪੈਸੇ ਵਰਤੀ ਹੈ, ਅਗਲੇ ਜਨਮ ਤੇ ਇਹਨੂੰ ਨਰਕਾਂ ਦਾ ਕੀੜਾ ਬਣਨਾ ਪਿਆ। ਇੱਕ ਸਾਧੂ ਲੈਂਦਾ ਤਪੀ, ਕਹਿੰਦਾ ਇਹ ਤਪ ਕਰ ਰਿਹਾ ਰਾਜ ਦੀ ਵਾਸਨਾ ਕਰਕੇ, ਹੁਣ ਇਹ ਦੁੱਖ ਕੱਟ ਰਿਹਾ, ਧੂਣੀਆਂ ਤਾਪ ਰਿਹਾ, ਪਾਣੀਆਂ ਚਿਖੜ ਰਿਹਾ, ਤੇ ਅਗਲੇ ਜਨਮ ਦੇ ਵਿੱਚ ਇਹਨੇ ਬਾਦਸ਼ਾਹ ਹੋਣਾ। ਸੋ ਮਹਾਰਾਜ ਕਹਿੰਦੇ ਜੇ ਆ ਬੀਜਾ ਸੋ ਮੁਹਾ ਕਰਵਾ ਸਕਣਾ, ਖੇਤ ਸਾਡਾ ਸਰੀਰ ਦਾ ਖੇਤ ਹੈ, ਇਹਦੇ ਨਾਮ 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 ਦੀ ਬਾਤ ਮਨ ਦੇ ਵਿੱਚ ਧਾਰ ਲਓ, ਐ ਮੰਨ ਲਓ ਪਾਇਓ ਨਹੀਂ। ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਨਾਹੀ ਮਤ ਬਨ ਪੁੱਬੋ। ਸੋ ਸਾਨੂੰ ਮਾਨਵ ਜਨਮ ਪ੍ਰਾਪਤ ਹੋਇਆ ਸ਼ਾਨਦਾਰ ਬੰਦੇ ਆ ਤੁਸੀਂ ਸਾਰੇ। ਮੈਂ ਦੁਆਬੇ ਨੂੰ ਹਮੇਸ਼ਾ ਹੀ ਕਹਿਣਾ ਸਾਨੂੰ ਬਹੁਤ ਹੈ, ਪਰ ਜੇ ਇਹਦਾ ਲੱਗਦਾ ਵਾਸਨਾਵਾਂ ਵੀ ਬਹੁਤ ਨੇ, ਪੜ੍ਹੇ ਲਿਖੇ ਬੰਦੇ ਆ, ਚੰਗਾ ਜੀਵਨ ਗੁਜ਼ਾਰਨਾ ਚਾਹੁੰਦੇ ਨੇ, ਕੰਪੀਟੀਸ਼ਨ ਦੀ ਲਾਈਫ ਹੈ, ਪਰ ਇਹਦੇ ਵਿੱਚ ਕੰਪੀਟੀਸ਼ਨ ਵੇਖੋ ਵੀ ਵੱਧ ਨਾਮ ਦੇ ਹੋਰ ਉੱਚਿਆਂ ਥਾਵਾਂ 'ਤੇ ਜਾਣਾ। ਜਿਹੜਾ ਜੰਮਣ ਵਰਨ ਦਾ ਚੱਕਰ ਸਾਡੇ ਗਲ ਪਿਆ ਹੋਇਆ ਨਾ, ਇਹ ਕਿਸੇ ਤਰੀਕੇ ਨਾਲ ਕੱਟਣਾ। ਮਹਾਰਾਜ ਕਹਿੰਦੇ ਗੱਲ ਇਹ ਹੈ, ਜਿਹੜਾ ਤੁਹਾਡੇ ਵਿੱਚ ਹਉਮੈ ਦਾ ਭਾਵ ਆ ਗਿਆ ਵੀ ਮੈਂ ਹਾਂ, ਇਹਨੂੰ ਕੋਈ ਚੀਜ਼ ਕੱਟ ਨਹੀਂ ਸਕਦੀ, ਇਹਨੂੰ ਨਾਮ ਕੱਟ ਸਕਦੇ। ਸੋ ਸਤਸੰਗ ਦੇ ਵਿੱਚ ਆਇਆ ਕਰੋ, ਕੋਲ ਤੁਹਾਡੇ ਗੁਰਪਾਲ ਸਿੰਘ ਉਹਨਾਂ ਦਾ ਕੋਈ ਦੂਰ ਨਹੀਂ ਆ, ਗੁਰਦੁਆਰਾ ਨਾਲ ਹੀ ਹੈ, ਉੱਥੇ ਹਰ ਮਹੀਨੇ ਇਹ ਕੀਰਤਨ ਕਰਦੇ ਆ, ਦੁਆਬੇ ਵਿੱਚ ਕਰਦੇ ਨੇ, ਇੱਧਰ ਕਰਾ ਲਓ ਇਹਨਾਂ 'ਤੇ ਹੌਲੀ ਹੌਲੀ ਆਦਮੀ ਨੂੰ ਸਮਝ ਪੈ ਜਾਂਦੀ ਹੈ। ਇੱਕਦਮ ਨਹੀਂ ਪੈਂਦੀ, ਜੇ ਹੁਣ ਮੈਂ ਲੈਕਚਰ ਦੇਈ ਜਾਵਾਂ ਨਹੀਂ ਪਤੇ ਪਏਗਾ, ਸਤਸੰਗ ਦਾ ਪੈਂਦਾ। ਸਾਡੀਆਂ ਵੀਡੀਓ ਟੇਪਾਂ 2000 ਬਣੀਆਂ ਆਈਆਂ, 750, ਕੋਈ ਮੁੱਲ ਨਹੀਂ ਲੱਗਦਾ, ਕੋਈ ਕਿਰਾਇਆ ਨਹੀਂ ਲੱਗਦਾ, ਲਾਇਆ ਉਹ ਦੇਖ ਲਓ। ਆ ਪੁਸਤਕਾਂ ਨੇ, ਮੈਗਜ਼ੀਨ ਹੈ, ਇਹਦੇ 'ਚ ਇੰਨੀਆਂ ਸੋਹਣੀਆਂ ਗੱਲਾਂ, ਔਖੀ ਜਵਾਨ ਅਸੀਂ ਲਿਖੀ ਹੁੰਦੀ, ਬੱਚਿਆਂ ਦੇ ਸਭ ਚਾਉਣ ਵਾਲੀ ਲਿਖਦੇ ਆ, ਉਹਨਾਂ ਨੂੰ ਸਾਰੀਆਂ ਗੱਲਾਂ ਆ ਜਾਂਦੀਆਂ ਹੌਲੀ ਹੌਲੀ। ਦੀਵਾਨ ਨੇ ਲੱਗੇ ਹੋਏ 3-3 ਘੰਟੇ ਦੇ, ਉਹ ਉਹਨਾਂ ਦਾ ਉਹ ਛਪ ਰਹੇ ਨੇ, ਅਤੇ ਇਹਦੇ ਨਾਲ ਆਧਾਰ ਹੋ ਜਾਂਦਾ ਜਿਸ ਕੰਮ ਨੂੰ ਕਰਨ ਵਾਸਤੇ। ਬੜੇ ਵਿਸਥਾਰ ਦੇ ਨਾਲ ਉਹਦੇ 'ਚ ਡਿਸਕਸ਼ਨ ਕੀਤੀ ਹੋਈ ਹੈ, 18 ਕਿਤਾਬਾਂ ਛਪ ਚੁੱਕੀਆਂ ਨੇ, ਆਏ ਜਾਂ ਆਏ ਰਹੀਆਂ ਨੇ ਸਾਰੀਆਂ। ਸੋ ਇਹ ਤੁਸੀਂ ਜਿਹਨਾਂ ਨੇ ਸ਼ੌਕ ਨਹੀਂ ਸਾਰੇ ਕਰੋ, ਰਸਤਾ ਬਦਲ ਜਾਏਗਾ। ਅਤੇ ਜਿਹੜਾ ਸਾਨੂੰ ਆਇਆ ਤੁਹਾਡੀ ਪ੍ਰਾਪਤ ਮਨੁੱਖ ਦੇ ਹੋਣੀ ਆ, ਦੋਵੇਂ ਨੇ ਮਿਲਣ ਗਈ, ਇਹ ਤੇਰੀ ਬਰਕਤ। ਇਹ ਗੱਲ ਨਾ ਭੁੱਲੋ, ਬਾਣੀ ਲੰਘ ਜਾਣੀ, ਲੱਗਣ ਤੋਂ ਬਾਅਦ ਫਿਰ ਪਛਤਾਵਾ ਪੈ ਜਾਣ। ਸਰੀਰ ਨੇ ਤਾਂ ਰਹਿਣਾ ਹੀ ਨਹੀਂ ਹੈ, ਚਾਹੇ 100 ਸਾਲ ਦਾ ਹੋਵੇ, ਤਾਂ ਵੀ ਇਹਨੇ ਜਾਣਾ, ਅੱਗੇ ਜਾਣਾ ਕਿੱਥੇ ਹੈ, ਅੱਗੇ ਹੋਊ ਕੀ, ਜਿਹਨੇ ਮਨ 'ਚ ਫਿਕਰ ਹੈ। ਉਹ ਮਹਾਰਾਜ ਕਹਿੰਦੇ ਉਹ ਤੈਨੂੰ ਅਸੀਂ ਦੱਸ ਦਿੰਦੇ ਹਾਂ ਵੀ ਹਾਂ, ਖਾਣ ਚਲੋ ਹਰ ਲਾਹ ਅੱਗੇ ਬਸਣ ਸੇ, ਇੱਥੇ ਲਾਹ ਖੱਟ ਲਓ। ਲਾਹਾ ਹੈ ਦੋ ਤਰ੍ਹਾਂ ਦਾ, ਸਤਸੰਗ ਦੇ ਵਿੱਚ ਕਲਯੁਗ ਦਾ ਮਹਾਤਮ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈ ਨਾ ਰਾਜ, ਇਹ ਸਾਧਾਂ ਜੀ ਅਸੀਂ ਕਦੇ ਵਿਚਾਰਦੇ ਨਹੀਂ ਹਾਂ। ਐਡੀ ਪਵਨ ਲੈ ਕੇ ਗੁਰੂ ਨਾਨਕ ਸਾਹਿਬ ਆਏ ਨੇ ਸਾਡਾ ਉਧਾਰ ਕਰਨ ਵਾਸਤੇ, ਸਾਨੂੰ ਨਹੀਂ ਪਤਾ ਵੀ ਉਹ ਕੀ ਹੈ। ਗੁਰੂਆਂ ਦਾ ਦੱਸੇ ਜਾਂਦੇ ਨੇ ਬਾਣੀ 'ਚ, ਲੇਕਿਨ ਸਾਨੂੰ ਨਹੀਂ ਪਤਾ ਲੱਗਦਾ। 10,000 ਸਾਲ ਕੋਈ ਬੰਦਾ ਤਪੱਸਿਆ ਕਰੇ ਸਤਿਗੁਰ ਦੇ ਅੰਦਰ, ਉਹ 33,000 ਸਾਲ ਦੀ ਤਪੱਸਿਆ ਦੇ ਬਰਾਬਰ ਹੁੰਦੀ ਹੈ। 33,000 ਸਾਲ ਦੀ ਤਪੱਸਿਆ ਦੁਆਬਰ ਦੇ 100 ਸਾਲ ਦੀ ਤਪੱਸਿਆ ਦੇ ਬਰਾਬਰ ਹੁੰਦੀ ਹੈ। ਇਹਦਾ ਮਤਲਬ ਲਾ ਲਓ ਵੀ 10,000 ਇਹਦੇ ਆਵੇ। ਆਹ ਜਿਹੜਾ ਕਲਯੁਗ ਦਾ ਸਮਾਂ ਹੈਗਾ, ਇਹਦੇ 'ਚ ਆਦਮੀ ਤਾਂ ਲੰਘ ਨਹੀਂ ਸਕਦਾ, ਕੋਈ ਰਵਾਦੀ ਰਾਹ 'ਤੇ ਚੱਲੇ ਨਹੀਂ ਸਕਦਾ। ਇਹਦੇ 'ਚ ਕਨਸੈਸ਼ਨ ਕਿੰਨਾ ਭਾਰਾ ਮਿਲਿਆ ਹੋਇਆ। ਉਹ ਕਹਿੰਦੇ ਵੀ ਜੇ ਕੋਈ ਇੱਕ ਘੜੀ ਸੰਗਤ ਕਰ ਲਏ ਨਾ, ਤਾਂ 10,000 ਸਾਲ ਦੀ ਤਪੱਸਿਆ ਦੇ ਬਰਾਬਰ ਫਲ ਪ੍ਰਾਪਤ ਹੁੰਦਾ। ਅਤੇ ਇਹਦੇ ਫਲ ਵਾਲੇ ਵਾਲੇ ਨੇ ਕਿਹਾ, ਕਈ ਕੋਟਕ ਜਗ ਫਲਾ ਸੁਣ ਰਾਵਣ ਹਾਰੇ ਰਾਮ, ਕਈ ਕਰੋੜ ਜਗ੍ਹਾ ਦਾ ਫਲ ਮਿਲਦਾ ਹੈ ਸਤਸੰਗ ਦਾ। ਹੁਣ ਸਤਸੰਗ ਦੀ ਵਿਧੀ ਕੀ ਹੈ? ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਣ ਸਭ ਆ, ਸਭ ਗਾਵੇ ਆਦਾ ਰੂਤਾ ਬਾਣੀ, ਆਪਾਂ ਇਕੱਠੇ ਹੋਏ ਆ, ਬਾਣੀ ਵੀ ਗਾਈਏ। ਹੁਣ ਕਹਿੰਦੇ ਗਾਹਾਂ ਫਲ ਕਿਵੇਂ ਮਿਲਣਾ? ਗਾਵਿਆ ਸੁਣਿਆ ਹਰ ਤਿਨਗਾ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਆਹ ਇੱਥੇ ਕੰਡੀਸ਼ਨ ਆ ਗਈ, ਪਰਵਾਈ ਪਰਮੇਸ਼ਰ ਆ ਗਿਆ ਬਈ, ਗੁਰੂ ਦੇ ਗੱਲ ਨੂੰ ਸਤ ਕਰਕੇ ਬਣੋ। ਜੇ ਅਸੀਂ ਗੁਰੂ ਕਹਿੰਦਾ ਵੀ ਨਿੰਦਿਆ ਨਾ ਕਰ, ਨਿੰਦਿਆ ਕਰਨ ਨਾਲ ਕੀ ਹੋਏਗਾ? ਨਿੰਦਾ ਭਵੀ ਕਿਸੇ ਕੀ ਨਾਹੀ, ਮਨ ਨੂੰ ਸਮੋਗਤ ਕਰਾਂ। ਮਹਾਂਮੂਲ ਬੰਦੇ ਨਿੰਦਿਆ ਕਰਦੇ ਨੇ, ਮੂੰਹ ਕਾਲੇ ਦਿਨਾਂ ਨਿੰਦ ਕਰ ਨਾ ਕਿ ਕੌਣ ਹੋਆ। ਜਿੰਨੀ ਬੰਦਗੀ ਕੀਤੀ, ਜਿੰਨਾ ਦਾਨ ਕਰਿਆ, ਕਿਸੇ ਨੇ ਹਰਤਾ ਰਾਤਾ ਖੂਹ ਲੋ ਬੇਅੰਤ ਕਰ ਦਿੱਤੇ ਕੰਮ ਸਾਨੂੰ ਲਾ ਦੀ। ਮਹਾਰਾਜ ਕਹਿੰਦੇ ਜੇ ਕਦੇ ਉਹਨੇ ਤੁਸਾਂ ਮਿੱਥਾ ਹੈ, ਨਿੰਦਿਆ ਕਰਦੇ ਸਾਰ ਜ਼ੀਰੋ ਹੋ ਜਾਂਦੀ। ਹੁਣ ਮਹਾਰਾਜ ਦਾ ਹੁਕਮ ਮੰਨੋ ਵੀ ਨਿੰਦਿਆ ਨਹੀਂ ਕਰਦੇ। ਮਹਾਰਾਜ ਕਹਿੰਦੇ ਦਿਆ ਕਰੋ, ਦਿਆ ਦੇ ਵਿੱਚ ਆਓ, ਦਿਆ ਤੋਂ ਧਰਮ ਪੈਦਾ ਹੋਣਾ, ਤੌਣ ਧਰਮ ਦਿਆ ਕਰੋ। ਦਿਆ ਦੇ ਵਿੱਚ ਆਏ, ਦਿਆ ਦੇ ਬਾਰੇ ਬੜੀਆਂ ਸਾਖੀਆਂ ਨੇ। ਸੋ ਗੁਰੂ ਮਹਾਰਾਜ ਕਹਿੰਦੇ ਪਿਆਰਿਓ ਤੁਸੀਂ ਕਲਯੁਗ ਚ ਆ ਗਏ, ਇਹਦੇ ਚ ਥੋੜਾ ਜਿਹਾ ਹੀ ਫਲ ਬਹੁਤ ਵੱਡਾ ਗੱਲ ਤੁਸੀਂ ਘਰ ਤੋਂ ਚੱਲਦੇ ਹੋ, ਥੋੜੇ ਮਨ ਚ ਵੀ ਸਫਲ ਦਾ ਗੁਰੂ ਵੱਲ ਧਿਆਨ ਤੁਰ ਗਿਆ ਤੇ ਇੱਕ ਕਦਮ ਦਾ ਫਲ ਇੱਕ ਜੱਗ ਦੇ ਬਰਾਬਰ ਹੋ ਜਾਣਾ। ਜਿਵੇਂ ਕਦਮ ਚੱਲ ਗਿਆ ਇੰਨੇ ਜਾਗੂ, ਇਹਨਾਂ ਦਾ ਫਲ ਪਿਛਲੇ ਯੁੱਗਾਂ ਚ ਮਿਲਦਾ ਹੀ ਨਹੀਂ ਸੀ। ਫਿਰ ਇਹ ਆ ਕਿ ਜੇ ਆਖਰੀ ਸਮੇਂ ਉਹਦਾ ਤਾਂ ਜਾਣ ਦੀ ਤਿਆਰੀ ਹੋਵੇ, ਉਹਦੇ ਵਾਸਤੇ ਨਾਮ ਚੇਤਾ ਵਾਹਿਗੁਰੂ ਪਰਿਪੂਰਨ ਹੈ ਅੰਦਰ ਬਾਹਰ ਹੱਥ ਆ। ਜਾਂ ਗੁਰੂ ਨਾਨਕ ਸਾਹਿਬ ਦਾ ਧਿਆਨ ਆ ਜਾਵੇ, ਚਲੋ ਵਾਹਿਗੁਰੂ ਦਾ ਧਿਆਨ ਤਾਂ ਬਹੁਤ ਔਖਾ, ਉਹ ਤਾਂ ਕਿਸੇ ਮਿਲਣੇ ਤੇ ਲੱਗ। ਉਹਦੇ ਨਾਲ ਕੀ ਹੁੰਦਾ, ਉਹਨੇ ਕਹਿੰਦੇ ਜਦ ਧਿਆਨ ਆਇਆ ਉਸੇ ਵੇਲੇ ਜਿੰਨੇ ਪਾਪ ਕੀਤੇ ਉਹਨੇ ਨਿਊਟਰਲਾਈਜ਼ ਹੋ ਜਾਣਗੇ ਤੇ ਉਹਦੀ ਗਤੀ ਹੋ ਜਾਏਗੀ। ਮਹਾਪਾਪੀ ਸੀ, ਗੁਰੂ ਤੋਂ ਬੇਮੁਖ ਹੋਇਆ ਸੀ, ਪਰ ਨਰੈਣ ਦੀ ਸੁਧ ਆ ਗਈ, ਵਾਹਿਗੁਰੂ ਦੀ ਸੁਧ ਆ। ਅੰਤ ਕਾਲ ਜਮਦੂਤ ਵੇਖ ਪੁੱਤ ਨਰੈਣ ਬੋਲੇ ਸਿਆ ਹਾਕਾ ਮਾਰੀ ਪੁੱਤਰ ਨੂੰ। ਮਹਾਰਾਜ ਕਹਿੰਦੇ ਉਹ ਪੁੱਤਰ ਨੂੰ ਹਾਕ ਮਾਰਦੇ ਮਾਰਦੇ ਉਹਦਾ ਧਿਆਨ ਵਾਹਿਗੁਰੂ ਚਲੇ, ਕੋਈ ਟਾਈਮ ਲੱਗਿਆ ਆਖਰੀ ਸਾਹ ਕਿੰਨਾ ਟਾਈਮ ਦਾ ਹੁੰਦਾ, ਇਹਦੇ ਵਿੱਚ ਐਕਸ਼ਨ ਹੋ ਗਿਆ। ਕਹਿੰਦੇ ਹੋਇਆ ਕਿ ਅਜਾਮਰ ਪ੍ਰੀਤ ਪੁੱਤਰ ਵੱਧ ਕੀ ਨੇ, ਪੁੱਤਰ ਦੇ ਨਾਲ ਪ੍ਰੀਤ ਕਰ ਗਿਆ ਆਵਾਜ਼ ਵੱਧ ਕਰ ਨਰੈਣ ਵੱਲ, ਨਰੈਣ ਦਾ ਨਾਂ ਸੀ, ਨਰੈਣ ਕਰਕੇ ਹਾਕ ਵੱਲ ਉਹ ਮਾਰਦੇ ਮਾਰਦੇ ਸਾਹ ਆਖਰੀ ਉਹ ਸਾਹ ਸੀਗਾ ਰੱਬ ਵੱਲ ਧਿਆਨ ਤੇ ਰਹਿ ਗਿਆ ਦਿਨ ਠਾ ਕਰਕੇ ਮਨ ਭਾਈ ਬਾਹਰ ਨੀ, ਵਾਹਿਗੁਰੂ ਕੋਈ ਕਠੋਰ ਨੀ ਹੈਗਾ, ਕਦੇ ਨਾ ਸੋਚੋ ਵਾਹਿਗੁਰੂ ਵਰਗਾ ਤੈਨੂੰ ਕੋਈ ਨੀ, ਸਦਾ 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 ਦਿਆ ਸੇਵਨ ਸੇਵਨ ਨਾਨਕ ਪਏ ਨੇ, ਜਿੰਨਾ ਦਿਆਲੂ ਤੇ ਘੋੜਾ ਰੱਬ ਹੈ ਨਾ ਇੰਨੀ ਕੋਈ ਚੀਜ਼ ਨੀ। ਇਸੇ ਕਰਕੇ ਘੋੜਿਆਂ ਦਾ ਉਹਦਾ ਸੰਬੰਧ ਪੈਂਦਾ, ਘੋੜੇ ਪਾਏ ਮਿਲੇ ਨਜ਼ਰਾਇਆ। ਸੋ ਐਡਾ ਬੜਾ ਫਲ ਇਸ ਯੁੱਗ ਦੇ ਵਿੱਚ ਅਸੀਂ ਅਵੇਲ ਨਹੀਂ ਕਰ ਰਹੇ, ਉਹਦਾ ਕਾਰਨ ਕੀ ਹੈ, ਉਹਨਾਂ ਦਾ ਆ ਗਿਆ ਉਹਦਾ ਗੁਰੂ ਸਮਰੱਥ ਸੀਗਾ, ਉਹਨੇ ਉਹਦੀ ਉਸੇ ਵੇਲੇ ਬੇਨਤੀ ਉਹਦੇ ਨਾਲ ਕੀ ਹੋਇਆ, ਜਮ ਤੰਗ ਕਰ ਮਾਰ ਮਿਲਾ ਗਿਆ, ਸੁਣ ਜਾਣ ਦਾ ਨਨਾਸਾ ਪਤੀ ਉੱਚੀ ਜਗ੍ਹਾ ਉਹਨੂੰ ਥਾਂ ਮਿਲ ਗਈ। ਹੁਣ ਐਡਾ ਬੜਾ ਕਨਸੈਸ਼ਨ ਹੋਰ ਯੁੱਗ ਚ ਨਹੀਂ ਹੈ ਕਿਸੇ ਚ ਵੀ, ਕੇਵਲ ਕਲਯੁਗ ਚ, ਤੇ ਕਲਯੁਗ ਵਿੱਚ ਭੁਲਾਉਣ ਵਾਲੀਆਂ ਗੱਲਾਂ ਵੀ ਇੰਨੀਆਂ ਕਿਸੇ ਯੁੱਗ ਦੇ ਵਿੱਚ ਨਹੀਂ ਸੀਗੀਆਂ। ਹੁਣ ਜਿਹੜਾ ਸਾਡਾ ਆਮ ਰਹਿਣ ਸਹਿਣ ਉਹ ਰਾਜਿਆਂ ਦਾ ਹੁੰਦਾ ਸੀ, ਉਸ ਵੇਲੇ ਸਾਡੇ ਆਪੇ ਹੀ ਪੱਖੇ ਚੱਲਦੇ ਨੇ, ਆਪੇ ਹੀ ਲਾਈਟਾਂ ਚੱਲ ਰਹੀਆਂ ਨੇ, ਉਹ ਤਾਂ ਮੋਮਬੱਤੀਆਂ ਚੱਲਦੇ, ਕੱਪੜਾ ਪਹਿਨਦੇ ਹੀ ਨਹੀਂ ਸੀ, ਕੱਪੜਾ ਹੁੰਦਾ ਹੀ ਨਹੀਂ ਜੀ, ਅਸੀਂ ਰੋਜ਼ ਨਵੇਂ ਕੱਪੜੇ ਬਦਲਦੇ ਹਾਂ। ਬੇਅੰਤ ਚੀਜ਼ਾਂ ਸਾਡੇ ਕੋਲ ਸਵਾਰੀਆਂ ਨੇ, ਉਹਨਾਂ ਕੋਲ ਹੀ ਨਹੀਂ ਸੀ ਰਸਾਂ ਤੇ ਜਾਂਦੇ ਸੀ। ਸਾਰੀਆਂ ਸਹੂਲਤਾਂ ਹੋਣ ਕਰਕੇ ਮਨ ਰੁੱਝ ਗਿਆ, ਗੁਰੂ ਸਾਹਿਬ ਨੇ ਉੱਡਾ ਹੀ ਇਲਾਜ ਦੱਸਤਾ, ਇਹ ਤਾਂ ਬਣਦਾ ਹੈ ਜੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਜਾਤੀ ਸਾਹ ਪੜ੍ਹੋ, ਬਾਣੀਆਂ ਪੜ੍ਹੋ, ਤੇ ਕੁਛ ਟਾਈਮ ਕਰ ਲਓ ਵੀ ਮੂਲ ਮਾਤਰ ਦਾ ਪਾਠ ਕਰ, ਹੌਲੀ ਹੌਲੀ ਜਿਹਦੀ ਅੱਗੇ ਜਿਹੜੀ ਜਾ ਉਹ ਗੁਰਮੰਤਰ ਦਾ ਕਰਨ ਲੱਗ ਜਾਓ, ਜਿਹਦੀ ਹੋਰ ਅੱਗੇ ਚਲੀ ਜਾਏ ਉਹ ਸਾਨੂੰ ਸੰਤਾਂ ਨਾਲ ਮਿਲ ਕੇ ਗਾਂ ਦੀ ਵਿਚਾਰ ਕਰਨ ਲੱਗ ਜਾਓ। ਐਵੇਂ ਜਿਵੇਂ ਕੰਮ ਕਰਦੇ ਹੋਏ ਗੁਰੂ ਦਾ ਕਮਾਲ ਇਹ ਹੈ ਕਿ ਨਾਨਕ ਪੂਰਾ ਸਤਿਗੁਰ ਭੇਟੀਆ ਪੂਰੀ ਹੋਵੇ, ਜੁਗਤ ਹਸੰਦੇ ਆ ਖੇਲਦੇ ਆ ਖਾ ਬੰਦੇ ਆ ਪਹਿਨਦੇ ਆ ਖਾ ਬੰਦੇ ਆ ਵਿੱਚੇ ਹੋਵੇ, ਘਰ ਛੱਡਣ ਦੀ ਲੋੜ ਨਹੀਂ, ਜੰਗਲਾਂ ਜਾਣ ਦੀ ਲੋੜ ਨਹੀਂ, ਫਿਰ ਤਰੀਕਾ ਸਿੱਖ ਲਓ, ਤਰੀਕੇ ਦੇ ਨਾਲ ਭਜਨ ਕਰੋ, ਭਜਨ ਕਰਨ ਦੇ ਨਾਲ ਹੌਲੀ ਹੌਲੀ ਅਸੀਂ ਉਹ ਪ੍ਰਾਪਤੀ ਕਰ ਲਾਂਗੇ। ਤੇ ਸਾਡਾ ਜੀਵਨ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਮਾਰੂ ਕਦੇ ਹੋਈ ਆ ਗੋਬਿੰਦ ਮਿਲ ਕੇ, ਇਹ ਤਰੀਕਾ ਜੇ ਨਹੀਂ ਵੀ ਮਿਲੇਗਾ ਤਾਂ ਸਾਨੂੰ ਗਾਹਾਂ ਆ ਕੇ ਫੇਰ ਹੋ ਗਿਆ, ਫੇਰ ਹੋ ਗਿਆ ਇੱਕ ਜਨ ਥੋੜ੍ਹਾ ਲੱਗਦਾ, ਸੰਤਾਂ ਦਾ ਵੀ ਇੱਕ ਨਹੀਂ ਲੱਗਦਾ, ਸੰਤ ਕਿੰਨੇ ਕਿੰਨੇ ਜਨ ਧਾਰ ਕੇ ਆਉਂਦੇ ਤਾਂ ਜਾ ਕੇ ਕਿਤੇ ਕੰਪਲੀਸ਼ਨ ਨੂੰ ਪਹੁੰਚਦੇ। ਸੋ ਇਹਨੂੰ ਇਰਾਦਾ ਬਣਾ ਲਈ ਸਾਧ ਸਿੰਘ ਜੀ, ਮੇਰੇ ਅਨੁਸਾਰ ਪਹਿਲਾਂ ਇੱਕ ਬੇਨਤੀ ਤੁਹਾਨੂੰ ਕਰਦੀ ਸੀ, ਉਹ ਮੈਂ ਬੇਨਤੀ ਕਰੀ ਆ, ਇਹਦੇ ਉੱਤੇ ਧਿਆਨ ਦੇਵੋ, ਬੀਬੀਆਂ ਵੀ ਦੇਵੋ, ਭਾਈ ਵੀ ਦੇਵੋ, ਤੇ ਆਪਣਾ ਰਸਤਾ ਦੇਖੋ ਜਿਹੜੀ ਅਸਲੀ ਚੀਜ਼ ਹੈ ਉਹਦੇ ਵੱਲ ਧਿਆਨ ਦੇਵੋ, ਬਾਕੀਆਂ ਤਾਂ ਐਵੇਂ ਸਤਸੰਗ ਕਰਿਆ ਕਰੋ, ਨਹੀਂ ਪਤਾ ਨਹੀਂ ਲੱਗਣਾ, ਸਤਸੰਗ ਇਹਦਾ ਬਹੁਤ ਸੋਹਣਾ, ਬਹੁਤ ਵਧੀਆ ਕਰਦਾ, ਕੋਈ ਖਤਰਿਆਂ ਵੀ ਕਰਦੀ ਜੇ ਹੁੰਦੀ ਆ, ਮੈਂ ਹੀ ਟੋਕ ਦਿੰਦਾ ਵੀ ਨਾ ਇਹ ਗੱਲਾਂ ਨਹੀਂ ਕਹਿਣੀਆਂ, ਲੋਕਾਂ ਨੂੰ ਕਿਸੇ ਬਹਿਣ 'ਚ ਨਹੀਂ ਪਾਉਣਾ, ਸਿੱਧੇ ਵਿੱਚ ਬਾਤ ਕਹੋ, ਉਹ ਬਾਤ ਕਹੋ ਜਿਹੜੀ ਸਾਬਤ ਕੀਤੀ ਜਾ ਸਕੇ, ਐਵੇਂ ਨਾ ਗੱਲ ਕਰੋ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਸਤਸੰਗ ਕਰਿਆ ਕਰੋ, ਸਤਸੰਗ ਦੀ ਮਹਿਮਾ ਬਹੁਤ ਹੈ, ਸਾਸਾ ਕਰਕੇ ਨਾਮ ਨੂੰ ਮਨ ਲੱਗਦਾ ਹੈ, ਨਾਮ ਜਪਦੇ ਹਾਂ ਫਿਰ ਸਾਡਾ ਆਧਾਰ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ।